ਸ੍ਰੀ ਵਾਹਿਗੁਰੂ ਜੀ। ਮਰਨ ਮੁਨਸਾ ਸੂਰਿਆਂ ਹੱਕ ਹੈ, ਜੋ ਹੋਏ ਮਰਨ ਪਰਵਾਣੋ। ਸੂਰੇ ਸੇਈ ਅੱਗੇ ਆਖੀਐ, ਦਰਗਹਿ ਪਾਵਹਿ ਸਾਚੀ ਮਾਣੋ। ਦਰਗਹਿ ਮਾਣ ਪਾਵਹਿ ਪਤ ਸਿਉ ਜਾਵੈ, ਆਗੈ ਦੁਖ ਨ ਲਾਗੈ। ਕਰ ਏਕ ਧਿਆਵੈ ਤਾਂ ਫਲ ਪਾਵਹਿ, ਜਿਤ ਸੇਵੈ ਭਾਉ ਭਾਗੈ। ਉੱਚਾ ਨਹੀਂ ਕਹਿਣਾ ਮਨ ਮੈਂ ਰਹਿਣਾ, ਆਪੇ ਜਾਣੈ ਜਾਣੋ। ਮਰਨ ਮੁਨਸਾ ਸੂਰਿਆਂ ਹੱਕ ਹੈ, ਜੋ ਹੋਏ ਮਰਨ ਪਰਵਾਣੋ। ਸੂਰਾ ਸੋ ਪਹਿਚਾਨੀਐ, ਜੋ ਲਰੈ ਦੀਨ ਕੇ ਹੇਤ। ਪੁਰਜਾ ਪੁਰਜਾ ਕੱਟ ਮਰੈ, ਕਬੂ ਨ ਛੱਡੈ ਖੇਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਜੋ ਗੁਰੂ ਕੀ ਸਾਜੀ ਨਿਵਾਜੀ ਗੁਰੂ ਖਾਲਸਾ ਸਾਧ ਸੰਗਤ ਜੀ, ਸਤਿਗੁਰਾਂ ਦੀ ਪਵਿੱਤਰ ਹਜ਼ੂਰੀ 'ਚ ਹਾਜ਼ਰੀਆਂ ਭਰ ਕੇ ਆਪਣੇ ਮਨੁੱਖਾ ਜੀਵਨ ਦੀਆਂ ਕੀਮਤੀ ਘੜੀਆਂ ਨੂੰ ਗੁਰੂ ਲੇਖੇ ਲਾ ਰਹੇ ਹੋ। ਵੀਕੈਂਡ ਦਾ ਦੀਵਾਨ ਹੈ। ਇਸ ਵੀਕੈਂਡ 'ਤੇ ਆਪਾਂ ਦੋ ਮਹਾਂਪੁਰਸ਼ਾਂ ਨੂੰ ਯਾਦ ਕਰ ਰਹੇ ਹਾਂ, ਜਿਨ੍ਹਾਂ ਕਰਕੇ ਸਾਡੀ ਆਨ ਸ਼ਾਨ ਕਾਇਮ ਰਹੀ ਹੈ ਔਰ ਜਿਨ੍ਹਾਂ ਨੇ ਖਾਲਸਾ ਰਾਜ ਕਾਇਮ ਕੀਤਾ। ਕੁਦਰਤੀ ਦੋਵਾਂ ਦਾ ਦਿਹਾੜਾ ਇਹ ਜੂਨ ਦੇ ਲਾਸਟ ਹਫ਼ਤੇ 'ਚ ਆਉਂਦਾ ਹੈ। ਬਾਬਾ ਬੰਦਾ ਸਿੰਘ ਜੀ ਬਹਾਦਰ ਦਾ ਸ਼ਹੀਦੀ ਦਿਹਾੜਾ ਆਉਂਦਾ ਅਤੇ 27 ਜੂਨ ਨੂੰ ਹਰ ਸਾਲ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਸਾਹਿਬ ਜੀ ਦੀ ਬਰਸੀ ਵੀ ਆਉਂਦੀ ਹੈ ਅਤੇ ਦੋਵੇਂ ਖਾਲਸਾ ਰਾਜ ਦਾ ਇੱਕ ਮਹਾਨ ਸਤੰਭ ਹਨ, ਜਿਹਦੇ 'ਚ ਪਹਿਲੇ ਬਾਬਾ ਬੰਦਾ ਸਿੰਘ ਜੀ ਬਹਾਦਰ ਕਲਗੀਧਰ ਪਾਤਸ਼ਾਹ ਦੀਆਂ ਬਖਸ਼ਿਸ਼ਾਂ ਦੇ ਪਾਤਰ ਬਣ ਗਏ। ਪੰਥ ਪ੍ਰਕਾਸ਼ ਵਿੱਚ ਕਥਾ ਆਉਂਦੀ ਹੈ, ਗੁਰੂ ਕਲਗੀਧਰ ਜੀ ਬੁਰਹਾਨਪੁਰ ਬੈਠੇ ਨੇ ਅਤੇ ਸੰਤ ਜਗਜੀਵਨ ਰਾਮ ਜੀ ਅਤੇ ਸੰਤ ਜੈਤ ਰਾਮ ਜੀ, ਜੈਤ ਰਾਮ ਦਾਦੂ ਦੇ ਦਿਓਰੇ ਦਾ ਮੰਤ ਹੈ, ਦਸਵੇਂ ਪਾਤਸ਼ਾਹ ਨੂੰ ਕਹਿੰਦਾ ਮਹਾਰਾਜ ਅੱਗੇ ਕਿੱਧਰ ਜਾਣਾ। ਮਹਾਰਾਜ ਕਹਿੰਦੇ ਹਮ ਜਾਵੇਂਗੇ ਨੰਦੇੜ ਤਰਫ, ਅਸੀਂ ਨੰਦੇੜ ਵੱਲ ਜਾਣਾ। ਕਹਿੰਦਾ ਮਹਾਰਾਜ ਨੰਦੇੜ ਨਾ ਜਾਇਆ ਜੇ। ਬੜੇ ਰੋਚਕ ਪ੍ਰਸੰਗ ਨੇ ਸਾਡੇ ਇਤਿਹਾਸ ਵਿੱਚ। ਮਹਾਰਾਜ ਕਹਿੰਦੇ ਕਿਉਂ ਸੰਤ ਜੀ, ਨੰਦੇੜ ਕਿਉਂ ਨਹੀਂ ਜਾਣਾ? ਕਹਿੰਦਾ ਜੀ ਜੇ ਨੰਦੇੜ ਜਾਓ ਵੀ ਨਾ, ਜੇ ਤੁਹਾਨੂੰ ਕੋਈ ਜ਼ਰੂਰੀ ਕੰਮ ਹੈ ਨੰਦੇੜ ਜਾਣ ਦਾ, ਇੰਨੀ ਗੱਲ ਦਾ ਖਿਆਲ ਰੱਖਿਆ ਜੇ ਵੀ ਗੋਦਾਵਰੀ ਦੇ ਕੰਢੇ 'ਤੇ ਇੱਕ ਬੈਰਾਗੀ ਰਹਿੰਦਾ ਹੈ, ਮਾਧੋ ਦਾਸ ਉਹਦਾ ਨਾਂ ਹੈ, ਭੁੱਲ ਕੇ ਵੀ ਉਹਦੇ ਡੇਰੇ 'ਚ ਨਾ ਜਾਇਆ। ਮਹਾਰਾਜ ਕਹਿੰਦੇ ਕੀ ਗੱਲ ਹੋ ਗਈ? ਕਹਿੰਦਾ ਜੀ ਮੈਂ ਗਿਆ ਸੀ ਗੋਦਾਵਰੀ ਦਾ ਇਸ਼ਨਾਨ ਕਰਨ ਲਈ, ਗੋਦਾਵਰੀ ਦੀ ਯਾਤਰਾ ਕਰਨ ਲਈ ਮੈਂ ਨੰਦੇੜ ਗਿਆ ਅਤੇ ਮੈਂ ਸਾਧ ਦਾ ਡੇਰਾ ਸਮਝ ਕੇ ਵੜਿਆ। ਉਹਨੇ ਮੇਰੀ ਬੜੀ ਆਓ ਭਗਤ ਕੀਤੀ, ਆਓ ਜੀ ਜੀ ਆਇਆਂ ਨੂੰ, ਜੀ ਆਇਆਂ ਨੂੰ, ਜੀ ਆਇਆਂ ਨੂੰ ਕਰਕੇ ਮੈਨੂੰ ਪਲੰਘੇ 'ਤੇ ਬਿਠਾ ਲਿਆ। ਮੈਂ ਸੋਚਿਆ ਵੀ ਬੜੀ ਮੇਰੀ ਇੱਜ਼ਤ ਕਰਨ ਲੱਗਾ, ਬੜੀ ਮੇਰੀ ਰਿਸਪੈਕਟ ਕਰਨ ਲੱਗਾ, ਪਰ ਜਦੋਂ ਹੀ ਮੈਂ ਮੰਜੇ 'ਤੇ ਬੈਠਾ, ਪਲੰਘਾ ਮੂਧਾ ਕਰ ਦਿੱਤਾ, ਮੈਂ ਥੱਲੇ ਪਲੰਘਾ ਉੱਤੇ, ਮੇਰੀਆਂ ਤਾਂ ਡਾਡਾਂ ਕਢਾ ਤੀਆਂ ਉਹਨੇ। ਅਤੇ ਮਹਾਰਾਜ ਤੁਸੀਂ ਉਹ ਵੱਡੇ ਮਹਾਂਪੁਰਸ਼ ਗੁਰੂ ਨਾਨਕ ਦੀ ਗੱਦੀ ਦੇ ਮਾਲਕ ਹੋ, ਤੁਹਾਡੇ ਨਾਲ ਵੀ ਇੱਦਾਂ ਕਰੇ ਤਾਂ ਫਿਰ ਬੜੀ ਮਾੜੀ ਗੱਲ ਹੈ, ਅਤੇ ਤੁਸੀਂ ਕਿਰਪਾ ਕਰਕੇ ਉੱਥੇ ਨਾ ਜਾਇਆ ਜੇ। ਉਹ ਬੰਦਾ ਚੰਗਾ ਨਹੀਂ, ਰਿਧੀਆਂ ਸਿੱਧੀਆਂ ਕਰਾਮਾਤਾਂ ਸ਼ਕਤੀਆਂ ਦਾ ਮਾਲਕ ਹੈ, ਪਰ ਕਿਸੇ ਸਾਧੂ ਸੰਤ ਦਾ ਸਤਿਕਾਰ ਕੀ ਹੁੰਦਾ ਉਹ ਨਹੀਂ ਪਤਾ। ਕਲਗੀਧਰ ਕਹਿੰਦੇ ਭਾਵੇਂ ਅੱਗੇ ਨਾ ਵੀ ਜਾਂਦੇ, ਹੁਣ ਜ਼ਰੂਰ ਜਾਵਾਂਗੇ। ਕਹਿੰਦੇ ਉਂਝ ਭਾਵੇਂ ਨਾ ਜਾਂਦੇ, ਪਰ ਜੇ ਇਹ ਗੱਲ ਹੈ ਨਾ ਤਾਂ ਫਿਰ ਜਾਵਾਂਗੇ। ਪਾਤਸ਼ਾਹ ਪਹੁੰਚੇ ਨੇ ਬੰਦੇ ਦੇ ਡੇਰੇ ਵਿੱਚ ਅਤੇ ਕੁਦਰਤੀ ਬੰਦਾ ਗੋਦਾਵਰੀ ਤੋਂ ਪਰਲੇ ਪਾਸੇ ਤਪ ਕਰਨ ਗਿਆ ਹੋਇਆ ਸੀ। ਹਜ਼ੂਰ ਸੱਚੇ ਪਾਤਸ਼ਾਹ ਜਾ ਕੇ ਸਿੱਧੇ ਪਲੰਘ 'ਤੇ ਹੀ ਬੈਠੇ ਨੇ। ਅਤੇ ਸਾਧ ਰੌਲਾ ਪਾਉਂਦੇ ਰਹੇ ਚੇਲੇ ਵੀ, ਇਹ ਤਾਂ ਬਾਬਾ ਜੀ ਦਾ ਆਸਣ ਹੈ, ਬਾਬਾ ਜੀ ਦਾ ਆਸਣ ਹੈ। ਉਹ ਕਹਿੰਦੇ ਪਰੇ ਹਟੋ ਤੁਸੀਂ ਜਰਾ। ਸਿੰਘ ਸਾਰੇ ਪਾਸੇ ਸ਼ਸਤਰਧਾਰੀ, ਭਾਈ ਦਇਆ ਸਿੰਘ, ਭਾਈ ਧਰਮ ਸਿੰਘ, 700 ਸਿੰਘ ਮਹਾਰਾਜ ਨਾਲ ਗਏ ਸੀ ਹਜ਼ੂਰ ਸਾਹਿਬ। ਉਸ ਵੇਲੇ 700 ਸਿੰਘਾਂ ਦੀ ਫੌਜ ਸੀ ਜਿਹੜੇ ਮਹਾਰਾਜ ਦੇ ਨਾਲ ਪੰਜਾਬ 'ਚੋਂ ਗਏ ਸੀ। ਆਹ ਜਿਹੜੇ ਦੱਖਣੀ ਸਿੰਘ ਹਨ, ਜਿਨ੍ਹਾਂ ਨੂੰ ਆਪਾਂ ਹਜ਼ੂਰੀ ਸਿੰਘ ਕਹਿੰਦੇ ਹਾਂ, ਇਹ ਉਹਨਾਂ ਦੀ ਔਲਾਦ ਨੇ। ਉੱਧਰ ਸਿੰਘਾਂ ਨੇ ਵਿਆਹ ਕਰਾ ਲਏ, ਕਲਗੀਧਰ ਪਾਤਸ਼ਾਹ ਨੇ ਕਿਹਾ ਵੀ ਇੱਥੇ ਰਹੋ, ਅਤੇ ਬਾਅਦ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਵੀ 10,000 ਸਿੰਘ ਉੱਧਰ ਭੇਜਿਆ ਸੀ ਪੰਜਾਬ 'ਚੋਂ, ਉਹ ਵੀ ਉੱਧਰ ਹੀ ਰਹਿ ਗਿਆ। ਕਰੀਮ ਨਗਰ, ਹੈਦਰਾਬਾਦ, ਔਰੰਗਾਬਾਦ ਅਤੇ ਨਾਂਦੇੜ ਅਤੇ ਹੋਰ ਕਈ ਸ਼ਹਿਰਾਂ, ਸਿਕੰਦਰਾਬਾਦ ਵਿੱਚ ਉਹ ਹਜ਼ੂਰੀ ਸਿੱਖ ਬੈਠੇ ਹੋਏ ਨੇ। ਸੋ ਉਹ 700 ਸਿੰਘਾਂ ਸਮੇਤ ਮਹਾਰਾਜ ਬੰਦੇ ਦੇ ਡੇਰੇ 'ਚ ਜਾ ਕੇ ਜਦੋਂ ਪਲੰਘ 'ਤੇ ਬੈਠੇ, ਉਹ ਸਾਧ ਜਿਹੜੇ ਚੇਲੇ ਸੀ ਉਰਾਂ ਪਰਾਂ ਲੱਗ ਪਏ ਕਰਨ, ਅਤੇ ਸਿੰਘਾਂ ਨੇ ਫੜ ਕੇ ਉਹਨਾਂ ਦੇ ਚਟੰਗੇ ਜਿਹੜੇ ਸੀ ਝਟਕ ਦਿੱਤੇ, ਅਤੇ ਦੇਗ ਲੰਗਰ ਵੀ ਤਿਆਰ ਕਰਨਾ ਸ਼ੁਰੂ ਕਰ ਦਿੱਤਾ। ਉਹ ਚੇਲੇ ਜਿਹੜੇ ਸੀ ਉਹਦੇ ਭੱਜ ਕੇ ਗਏ ਗੋਦਾਵਰੀਓਂ ਪਰਲੇ ਪਾਸੇ। ਕਹਿੰਦੇ ਬਾਬਾ ਜੀ ਬੜਾ ਕਹਿਰ ਹੋ ਗਿਆ। ਉਹ ਕਹਿੰਦੇ ਕੀ ਹੋ ਗਿਆ? ਕਹਿੰਦੇ ਕੋਈ ਬੜਾ ਤੇਜਸਵੀ ਪੁਰਸ਼ ਆ, ਕਲਗੀ ਲਾਈ ਹੋਈ ਆ, ਸ਼ਸਤਰ ਬਸਤਰ ਉਹਦੇ ਕੋਲ ਨੇ, ਆ ਕੇ ਤੇਰੇ ਤਖ਼ਤ 'ਤੇ ਬਹਿ ਗਏ ਨੇ, ਅਤੇ ਆਉਂਦਿਆਂ ਸਾਰ ਬੱਕਰੇ ਵੱਢ ਕੇ ਸਾਰੇ ਡੇਰੇ ਦੇ 'ਤੇ ਲਹੂ ਲੁਹਾਣ ਕਰ ਦਿੱਤਾ, ਅਤੇ ਉਹ ਦੇਗਾ ਧਰ ਦਿੱਤਾ ਉੱਤੇ, ਅਤੇ ਸਿੰਘ ਜਕਾਰੇ ਗਜਾਈ ਜਾਂਦੇ, ਪਤਾ ਨਹੀਂ ਕੌਣ ਨੇ। ਕਹਿੰਦਾ ਹਾਂ ਮੈਂ ਦੇਖਦਾ ਹੁਣੇ ਹੀ, ਆਪਣੀਆਂ ਗੁਪਤ ਸ਼ਕਤੀਆਂ, ਆਪਣੇ ਵੀਰ। ਕਹਿੰਦੇ 52 ਵੀਰਾਂ 'ਚੋਂ 4 ਵੀਰ ਇਹਦੇ ਤਾਬੇ ਰਹਿੰਦੇ ਸੀ, ਇਹਦਾ ਬਚਨ ਮੰਨਦੇ ਸੀ, ਇਹਦੇ ਇਸ਼ਾਰੇ 'ਤੇ ਨੱਚਦੇ ਸੀ। ਵੀਰ ਭੇਜਿਆ ਪਹਿਲਾਂ ਇੱਕ, ਜਾ ਕੇ ਪਲੰਘਾ ਮੂਧਾ ਕਰਦੇ, ਉਹ ਆਇਆ ਪਾਤਸ਼ਾਹ ਦੇ ਪਲੰਘ ਨੂੰ ਜਦੋਂ ਲੱਗਾ ਹੈਰਾਨ, ਅਤੇ ਸਤਿਗੁਰਾਂ ਨੇ ਆਪਣੇ ਹੱਥ 'ਚ ਇੱਕ ਤੀਰ ਫੜਿਆ ਹੁੰਦਾ ਸੀ, ਉਸ ਪਾਵੇ ਦੇ ਉੱਤੇ ਟਿਕਾ ਦਿੱਤਾ। ਉਹ ਪਲੰਘਾ ਉਹਦੇ ਕੋਲੋਂ ਨਹੀਂ ਹਿੱਲਿਆ, ਫਿਰ ਦੂਜਾ, ਫਿਰ ਤੀਜਾ, ਫਿਰ ਚੌਥਾ। ਉਹ ਚਾਰੇ ਵੀਰ ਜਦੋਂ ਆਪਣਾ ਜ਼ੋਰ ਲਾ ਕੇ ਵਾਪਸ ਮੁੜ ਗਏ, ਸਾਰੀਆਂ ਸ਼ਕਤੀਆਂ ਫੇਲ ਹੋ ਗਈਆਂ, ਅਤੇ ਉੱਠ ਕੇ ਫਿਰ ਤਿਲ ਮਿਲਾਇਆ ਹੋਇਆ ਉੱਠ ਕੇ ਮਹਾਰਾਜ ਦਸਮ ਪਾਤਸ਼ਾਹ ਦੇ ਸਾਹਮਣੇ ਆ ਗਿਆ, ਗੋਦਾਵਰੀ ਦੇ ਪਰਲੇ ਪਾਸੇ ਉਰਾਂ ਆ ਗਿਆ। ਜਦੋਂ ਸਤਿਗੁਰਾਂ ਦੇ ਸਾਹਮਣੇ ਆਇਆ, ਮਹਾਰਾਜ ਨੇ ਨੇਤਰਾਂ 'ਚ ਨੇਤਰ ਪਾਏ, ਸਾਰੀ ਪਾਵਰ ਖਿੱਚ ਲਈ, ਗੋਡਿਆਂ ਭਰਨੇ ਡਿੱਗਾ, ਮਹਾਰਾਜ ਵੱਲ ਵੇਖ ਕੇ ਕਹਿੰਦਾ ਤੁਸੀਂ ਕੌਣ ਹੋ? ਮਹਾਰਾਜ ਕਹਿੰਦੇ ਜਿਨ੍ਹਾਂ ਨੂੰ ਤੂੰ ਜਾਣਦਾ ਹੈ। ਕਹਿੰਦਾ ਕੀ ਤੁਸੀਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਹੋ? ਮਹਾਰਾਜ ਕਹਿੰਦੇ ਤੂੰ ਠੀਕ ਪਛਾਣਿਆ, ਤੂੰ ਕੌਣ ਹੈ? ਕਹਿੰਦਾ ਜੀ ਮੈਂ ਬੰਦਾ। ਕਿਹੜਾ ਬੰਦਾ ਜੀ? ਮੈਂ ਤੁਹਾਡਾ ਬੰਦਾ। ਅੱਛਾ ਫਿਰ ਬੰਦਿਆਂ ਵਾਲੇ ਕੰਮ ਕਰ। ਇੰਨੇ ਬਚਨ ਨਾਲ ਹੀ ਬਦਲ ਦਿੱਤਾ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਹਿਣ ਲੱਗੇ ਬੰਦਿਆ ਤੇਰੇ ਡੇਰੇ ਵਿੱਚ 4 ਬੱਕਰੇ ਵੱਢੇ ਅਤੇ ਤੇਰਾ ਡੇਰਾ ਅਪਵਿੱਤਰ ਹੋ ਗਿਆ। ਉਹ ਜਿੱਥੇ 2 ਸਾਲ ਅਤੇ 7 ਸਾਲ ਅਤੇ 9 ਸਾਲ ਦੇ 2 ਸਾਹਿਬਜ਼ਾਦੇ ਨੀਹਾਂ 'ਚ ਚਿਣੇ ਗਏ ਹੋਣ, ਜਿੱਥੇ 17-18 ਸਾਲ ਦੇ ਬੱਚਿਆਂ ਨੂੰ ਜੰਗ ਦੇ ਮੈਦਾਨ 'ਚ ਸ਼ਹੀਦ ਕੀਤਾ ਗਿਆ ਹੋਵੇ, ਜਿੱਥੇ ਨਿੱਕੇ ਨਿੱਕੇ ਗਰੀਬ ਅਤੇ ਮੁਜਲਮ ਬਹੁਤ ਜ਼ਿਆਦਾ ਜਿਹੜੇ ਮਜ਼ਲੂਮ ਬੰਦੇ ਉਹ ਕੋਏ ਗਏ ਹੋਣ, ਉਹ ਦੇਸ਼ ਕਿੱਧਰੋਂ ਪਵਿੱਤਰ ਹੈ? ਉਹ ਦੇਸ਼ ਜਿੱਥੇ ਇੰਨਾ ਖੂਨ ਡੁੱਲਾ, ਉਹਦੀ ਹਾਲਾਤ ਵੇਖੀਏ ਤੂੰ? ਸੱਚੇ ਪਾਤਸ਼ਾਹ ਕੋਲੋਂ ਸਾਰਾ ਸਾਕਾ ਸਰਹੰਦ ਦਾ ਅਤੇ ਫਤਿਹਗੜ੍ਹ ਸਾਹਿਬ ਦਾ ਅਤੇ ਚਮਕੌਰ ਸਾਹਿਬ ਦਾ ਅਤੇ ਅਨੰਦਪੁਰ ਸਾਹਿਬ ਦਾ ਸਾਰਾ ਸੁਣਿਆ। ਸੁਣ ਕੇ ਕਾਇਆ ਕਲਪ ਹੋ ਗਈ। ਸੱਚੇ ਪਾਤਸ਼ਾਹ ਨੇ ਨਾਮ ਗੁਰਬਖਸ਼ ਸਿੰਘ ਰੱਖ ਕੇ ਸ਼ਸਤਰ ਬਸਤਰ ਸਜਾ ਕੇ 5 ਸਿੰਘ ਨਾਲ ਦਿੱਤੇ, ਭਾਈ ਬਾਬਾ ਵਿਨੋਦ ਸਿੰਘ ਜੀ, ਜਿਹੜੇ ਸਾਧ ਸਿੰਘ ਜੀ ਸਤਿਗੁਰੂ ਅੰਗਦ ਦੇਵ ਜੀ ਮਹਾਰਾਜ ਦੀ 9ਵੀਂ ਪੀੜ੍ਹੀ ਸਨ, ਬਾਬਾ ਵਿਨੋਦ ਸਿੰਘ ਜੀ 3 ਸਾਹਿਬਜ਼ਾਦੇ, ਬਾਬਾ ਕਾਹਨ ਸਿੰਘ ਜੀ ਗੁਰੂ ਅਮਰਦਾਸ ਜੀ ਦੀ ਅੰਸ਼ ਬੰਸ਼ ਵਿੱਚੋਂ ਸਨ, ਇਸੇ ਤਰ੍ਹਾਂ ਹੀ ਭਾਈ ਰਾਮ ਸਿੰਘ, ਬਾਜ ਸਿੰਘ ਅਤੇ ਰਣ ਸਿੰਘ, ਇਹ 5 ਸਿੰਘ ਨਾਲ ਦੇ ਕੇ 25 ਸਿੰਘਾਂ ਦਾ ਇੱਕ ਹੋਰ ਜਥਾ ਦੇ ਕੇ ਨਿਸ਼ਾਨ ਸਾਹਿਬ 'ਤੇ ਨਗਾਰਾ ਦੇ ਕੇ ਪੰਜਾਬ ਨੂੰ ਤੋਰਿਆ, ਅਤੇ ਦਿੱਲੀ ਦੇ ਕੋਲ ਆ ਕੇ ਇੱਕ ਪਿੰਡ ਹੈ ਸ਼ੇਰੀ ਖੰਡਾ, ਬਾਂਗਰ ਦੇ ਵਿੱਚ, ਉੱਥੇ ਠਹਿਰ ਕੇ ਸਾਰੇ ਪਾਸੇ ਸਿੱਖਾਂ ਨੂੰ ਹੁਕਮਨਾਮੇ ਭੇਜ ਕੇ ਕਲਗੀਧਰ ਪਾਤਸ਼ਾਹ ਦੇ ਇਕੱਠਿਆਂ ਕੀਤਾ ਗਿਆ। ਅਤੇ ਸਾਧ ਸੰਗਤ ਜੀ, ਸਭ ਤੋਂ ਪਹਿਲਾਂ ਇਤਿਹਾਸ ਜੇ ਆਪਾਂ ਸਾਰਾ ਸੁਣਾਈਏ ਨਾ, ਪੰਥ ਪ੍ਰਕਾਸ਼ ਵਿੱਚੋਂ ਇੱਕ ਘੰਟਾ ਰੋਜ਼ ਕਥਾ ਹੁੰਦੀ, 6 ਮਹੀਨੇ ਲੱਗ ਜਾਂਦੇ ਹੈ। ਬਾਬੇ ਬੰਦੇ ਬਹਾਦਰ ਦਾ ਇਤਿਹਾਸ ਬਹੁਤ ਵੱਡਾ ਹੈ। ਪਹਿਲਾਂ ਛੋਟੇ ਛੋਟੇ ਤੁਰਕਾਂ ਦੇ ਠਾਣੇ ਸੋਧੇ, ਕੈਥਲ, ਫਿਰ ਕਪੂਰੀ, ਸਢੌਰਾ, ਸਮਾਣਾ, ਇਹ ਸਾਰਾ ਫਤਿਹ ਕਰਕੇ ਮੇਨ ਨਿਸ਼ਾਨਾ ਸਰਹੰਦ ਸੀਗਾ। ਸਰਹੰਦ ਨੂੰ ਫਤਿਹ ਕੀਤਾ ਅਤੇ ਖਾਲਸੇ ਦਾ ਰਾਜ ਕਾਇਮ ਕੀਤਾ, ਸਿੱਕਾ ਚਲਾਇਆ, ਸਿੱਕਾ ਜ਼ਦਵਰ ਹਰਦੋ ਆਲਮ ਫਜਲ ਸੱਚੇ ਸਹਿਬਸਤ ਗੋਬਿੰਦ ਸਿੰਘ ਖੁਦ ਸ਼ਹਿਨਸ਼ਾਹ ਤੇਗ ਨਾਨਕ ਵਾਹਿਬਸਤ। ਕਿ ਇਹ ਜਿਹੜੀ ਦੇਗ ਔਰ ਤੇਗ ਤੋਂ ਸਾਨੂੰ ਫਤਿਹ ਮਿਲੀ ਹੈ, ਇਹ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਦੀ ਕਿਰਪਾ ਨਾਲ ਮਿਲੀ। ਦੇਗੋ ਤੇਗੋ ਫਤਿਹ, ਨੁਸਰਤ ਬੇਦ ਰੰਗ, ਦੇਗ ਤੇਗ ਅਤੇ ਖਾਲਸੇ ਦੀ ਫਤਿਹ ਹੋ ਗਈ ਹੈ। ਕਹਿੰਦੇ ਕਿੱਥੋਂ ਹੋਈ ਹੈ? ਯਾਫਤਾ ਹੀ ਨਾਨਕ ਗੁਰੂ ਗੋਬਿੰਦ ਸਿੰਘ, ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਦੀ ਕਿਰਪਾ ਨਾਲ ਹੋਈ ਹੈ। ਖਾਲਸੇ ਦੇ ਰਾਜ ਦਾ ਸਿੱਕਾ ਚਲਾਇਆ ਅਤੇ ਆਪਣੀ ਰਾਜਧਾਨੀ ਲੋਹਗੜ੍ਹ ਸਾਹਿਬ, ਅੱਜ ਕੱਲ੍ਹ ਉਹ ਜਗ੍ਹਾ ਉਜੜੀ ਪਈ, ਸਾਧ ਸੰਗਤ ਜੀ ਦਾਸ ਨੇ ਬਹੁਤ ਸਾਲ ਤੋਂ ਦਰਸ਼ਨ ਕੀਤੇ ਹੈ। ਉਹ ਕਿਲ੍ਹਾ ਮੁਖਲਿਸ ਖਾਂ ਜਿਹੜਾ ਉਹ ਬਣਾਇਆ ਹੋਇਆ ਸੀ ਮੁਗਲਸਗੜ੍ਹ, ਉਹਨੂੰ ਬਾਬਾ ਬੰਦਾ ਸਿੰਘ ਬਹਾਦਰ ਨੇ ਕਬਜ਼ੇ 'ਚ ਕਰਕੇ ਉੱਥੇ ਰਾਜਧਾਨੀ ਬਣਾਈ ਅਤੇ ਉੱਥੋਂ ਹੀ ਜੰਗ ਲੜਦੇ ਰਹੇ। ਅਖੀਰ ਮੁਗਲਸਗੜ੍ਹ ਕਿਲ੍ਹੇ ਵਿੱਚੋਂ ਨਿਕਲ ਕੇ ਘੇਰੇ ਵਿੱਚੋਂ ਗੁਰਦਾਸਪੁਰ ਦੇ ਇਲਾਕੇ ਵਿੱਚ ਗੁਰਦਾਸ ਨੰਗਲ ਦੀ ਗੜ੍ਹੀ 'ਚ ਘਿਰ ਗਏ। ਜਦੋਂ ਗੁਰਦਾਸ ਨੰਗਲ ਦੀ ਗੜ੍ਹੀ 'ਚ ਘਿਰ ਗਏ, ਆਲੇ ਦੁਆਲੇ ਘੇਰਾ ਪੈ ਗਿਆ ਅਤੇ ਘੇਰਾ ਇੰਨਾ ਸਖਤ ਪਾਇਆ ਗਿਆ ਵੀ ਕੋਈ ਵੀ ਸਿੰਘ ਅੰਦਰੋਂ ਬਾਹਰ ਨਹੀਂ ਜਾ ਸਕਦਾ ਅਤੇ ਬਾਹਰ ਵਾਲਾ ਅੰਦਰ ਨਹੀਂ ਜਾ ਸਕਦਾ। ਇੰਨੇ ਸਖਤ ਘੇਰੇ ਦੇ ਵਿੱਚ ਅੰਦਰ ਅੰਨ ਪਾਣੀ ਜਿੰਨਾ ਕੁ ਸੀਗਾ ਉਹ ਖਤਮ ਹੋ ਗਿਆ। ਕੋਈ ਬਹੁਤੀ ਵੱਡੀ ਤਿਆਰੀ ਨਹੀਂ ਸੀ ਉਸ ਗੜ੍ਹੀ ਦੀ। ਜਿਹੜਾ ਸਮਾਨ ਫਿਰ ਜਦੋਂ ਬਾਬਾ ਜੀ ਨੂੰ ਗ੍ਰਿਫਤਾਰ ਕੀਤਾ ਨਾ, ਉਸ ਵੇਲੇ ਕੁਝ ਸਮਾਨ ਗੜ੍ਹੀ 'ਚੋਂ ਲੱਭਿਆ, ਉਹਦੀ ਲਿਸਟ ਮਿਲਦੀ ਹੈ, ਉਸ ਸਮਾਨ ਤੋਂ ਪਤਾ ਲੱਗਦਾ ਵੀ ਕੋਈ ਵੱਡੀ ਤਿਆਰੀ ਨਹੀਂ ਸੀ। 1000 ਤਲਵਾਰ ਸੀਗੀ ਅਤੇ 278 ਢਾਲਾਂ ਸੀ ਅਤੇ ਥੋੜ੍ਹੇ ਜਿਹੇ ਬਰਛੇ ਅਤੇ ਬੰਦੂਕਾਂ, ਥੋੜ੍ਹੀਆਂ ਜਿਹੀਆਂ ਤਲਵਾਰਾਂ, ਥੋੜ੍ਹਾ ਜਿਹਾ ਸਮਾਨ ਸੀਗਾ। ਜੇ ਕਹੀਏ ਵੀ ਬਹੁਤ ਵੱਡੀ, ਜੇ ਉਹ ਬੰਦੇ ਤਾਂ ਚਲੋ ਮਾਰੇ ਗਏ, ਉਹਨਾਂ ਦੇ ਹਥਿਆਰ ਤਾਂ ਮਿਲਣੇ ਚਾਹੀਦੇ ਸੀ ਅੰਦਰੋਂ, ਯਾਨੀ ਬਹੁਤ ਵੱਡਾ ਜ਼ਖੀਰਾ ਹਥਿਆਰਾਂ ਦਾ ਜਾਂ ਖਾਣ ਪਾਣ ਦਾ ਅੰਦਰ ਨਹੀਂ ਸੀ। ਕੁੱਲ 23 ਮੋਹਰਾਂ ਮਿਲੀਆਂ ਸੋਨੇ ਦੀਆਂ। ਇੱਥੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਵੀ ਬਾਬੇ ਬੰਦੇ ਬਹਾਦਰ ਕੋਲ ਕਿੰਨਾ ਕੁ ਸਮਾਨ ਹੋਏਗਾ। ਉਹ ਸਾਰਾ ਸਮਾਨ ਦੱਸਦਾ ਹੈ ਕਿ ਬਹੁਤ ਘੱਟ ਤਾਕਤ ਨਾਲ ਉਹ ਸਿੰਘ ਲਗਭਗ 8 ਮਹੀਨੇ 7 ਮਹੀਨੇ ਲੜਦੇ ਰਹੇ, ਭੁੱਖ ਦੇ ਨਾਲ ਤੰਗ ਹੋ ਕੇ। ਇੱਥੋਂ ਤੱਕ ਹਾਲਾਤ ਬਣ ਗਈ ਵੀ ਆਪਣੇ ਪੱਟਾਂ ਦਾ ਮਾਸ ਕੱਢ ਕੇ ਵੀ ਖਾਣਾ ਪਿਆ, ਅੰਨ ਨਾਂ ਦੀ ਚੀਜ਼ ਅੰਦਰ ਨਹੀਂ ਸੀ ਰਹੀ। ਆਕਾਸ਼ ਵੱਲ ਕਹਿੰਦੇ ਜਦੋਂ ਵੇਖਦੇ ਸੀ ਰਾਤ ਨੂੰ ਚੰਦਰਮਾ ਦਿਸਦਾ ਸੀ ਅਤੇ ਭੁੱਖ ਨਾਲ ਮਰੇ ਹੋਏ ਕਹਿੰਦੇ ਸੀ ਆਹ ਰੋਟੀ ਹੱਥ ਪਾਉਂਦੇ ਵੀ ਰੋਟੀ ਹੈ ਸ਼ਾਇਦ। ਇੱਦਾਂ ਇਤਿਹਾਸਕਾਰਾਂ ਨੇ ਗੱਲਾਂ ਲਿਖੀਆਂ ਨੇ ਉਸ ਗੜ੍ਹੀ ਦੀਆਂ। ਅੱਜ ਜਦੋਂ ਸਾਧ ਸੰਗਤ ਜੀ ਅਸੀਂ ਉਹਨਾਂ ਸ਼ਹੀਦਾਂ ਨੂੰ ਯਾਦ ਨਹੀਂ ਕਰਦੇ ਜਿਨ੍ਹਾਂ ਨੇ ਸਾਡੇ ਵਾਸਤੇ ਆ ਜਿਹੜੇ ਲੰਗਰ ਪ੍ਰਸ਼ਾਦੇ ਅਸੀਂ ਛਕ ਰਹੇ ਹਾਂ ਨਾ, ਜਿਹੜੀਆਂ ਖੀਰਾਂ ਅਤੇ ਕੜਾਹ ਅਸੀਂ ਖਾ ਰਹੇ ਹਾਂ, ਇਹ ਸਾਡੇ ਬਜ਼ੁਰਗਾਂ ਨੇ ਬੜੀਆਂ ਘਾਲਣਾ ਘਾਲ ਕੇ ਸਾਨੂੰ ਦਿੱਤੀਆਂ ਨੇ। ਆ ਸਰਦਾਰੀਆਂ ਜਿਹੜੀਆਂ ਸਾਡੇ ਸਿਰਾਂ 'ਤੇ ਨੇ ਦਸਤਾਰਾਂ, ਇਹ ਸਾਡੇ ਬਜ਼ੁਰਗਾਂ ਨੇ ਸੀਸ ਦੇ ਕੇ ਸਾਨੂੰ ਦਿੱਤੀਆਂ ਨੇ। ਗੜ੍ਹੀ ਦੇ ਵਿੱਚ ਕੁਛ ਵੀ ਨਾ ਰਿਹਾ ਅਤੇ ਖਾਣ ਪੀਣ ਤੋਂ ਸਾਰੀਆਂ ਗੱਲਾਂ ਤੋਂ ਜਦੋਂ ਤੰਗ ਆ ਗਏ, ਮਤਭੇਦ ਵੀ ਪੈਦਾ ਹੋ ਗਏ। ਸਭ ਤੋਂ ਵੱਡੀ ਗੱਲ ਹੁੰਦੀ ਹੈ ਸ਼ਾਮ ਦਾਮ ਦੰਡ ਭੇਦ, 4 ਨੀਤੀ ਦੇ ਅੰਗ ਨੇ। ਦੁਸ਼ਮਣ ਨੂੰ ਕਹਿੰਦੇ ਵੀ ਸ਼ਾਮ ਉਹਦੀ ਪੈਰੀ ਪੈ ਜਾਓ, ਸ਼ਰਣੀ ਪੈ ਜਾਓ, ਸਿਲੰਡਰ ਕਰ ਦਿਓ, ਗੋਡੀਆਂ ਹੱਥ ਲਾ ਦਿਓ, ਉਹਨੂੰ ਖੁਸ਼ ਕਰ ਲਓ, ਜਿੱਤ ਲਓ ਉਹਨੂੰ। ਦਾਮ ਜੇ ਸ਼ਰਣੀ ਪਿਆ ਨਾ ਮੰਨੇ, ਪੈਸੇ ਦੇ ਦਿਓ, ਮਾਇਆ ਦੇ ਦਿਓ। ਮਾਇਆ ਦੇ ਨਾਲ ਬੰਦਾ ਕਹਿੰਦੇ ਤੇਲ ਤਮਾ ਜਾਂ ਕੋ ਮਿਲੇ, ਤੁਰਤ ਨਰਮ ਹੋਏ ਜਾਏ। ਕੋਈ ਪੁਰਜਾ ਨਾ ਖੁੱਲ੍ਹਦਾ ਹੋਵੇ, ਕੋਈ ਨਟ ਨਾ ਖੁੱਲ੍ਹਦਾ ਹੋਵੇ, ਤੇਲ ਦਿੰਦੇ ਖੁੱਲ੍ਹ ਜਾਂਦਾ। ਜਿਹੜੇ ਬੰਦੇ ਨੂੰ ਨਰਮ ਕਰਨਾ ਉਹਨੂੰ ਤਮਾ ਦੇ ਦਿਓ, ਲਾਲਚ ਦੇ ਦਿਓ, ਲਾਲਚ ਵਿੱਚ ਉਹ ਬੰਦਾ ਨਰਮ ਹੋ ਜਾਂਦਾ ਹੈ। ਖਾਲਸਾ ਜੀ, ਤੀਜਾ ਹੈ ਦੰਡ। ਹਥਿਆਰਾਂ ਦੇ ਨਾਲ, ਡੰਡੇ ਦੇ ਨਾਲ ਉਹਨੂੰ ਕਾਬੂ ਕਰ ਲਓ, ਫੌਜੀ ਤਾਕਤ ਦੇ ਨਾਲ। ਜੇ ਇੱਦਾਂ ਵੀ ਨਾ ਕਾਬੂ ਆਵੇ ਤਾਂ ਉਹਦੇ 'ਚ ਭੇਦ ਪਾ ਦਿਓ, ਫੁੱਟ ਪਾ ਦਿਓ। ਘਰ ਫੁੱਟ ਗਿਆ, ਆਪੇ ਕਮਜ਼ੋਰ ਹੋ ਜਾਣਗੇ। ਅਤੇ ਮਤ ਭੇਦ ਜਿਹੜਾ ਨਾ, ਇਹ ਉਦੋਂ ਪੈਂਦਾ ਜਦੋਂ ਮੁਸੀਬਤਾਂ ਪਈਆਂ ਹੋਣ। ਮਤ ਭੇਦ ਪੈ ਗਿਆ, ਅੱਧੇ ਸਿੰਘ ਕਹਿੰਦੇ ਵੀ ਆਪਾਂ ਗੜੀ 'ਚੋਂ ਨਿਕਲ ਚੱਲੀਏ। ਬਾਬਾ ਵਿਨੋਦ ਸਿੰਘ ਜੀ, ਬਾਬਾ ਕਾਹਨ ਸਿੰਘ ਜੀ, ਗੁਰੂ ਅੰਗਦ ਦੇਵ ਜੀ ਅਤੇ ਗੁਰੂ ਅਮਰਦਾਸ ਦੇ ਸਾਹਿਬਜ਼ਾਦੇ, ਉਹ ਕਹਿੰਦੇ ਵੀ ਗੁਰੂ ਗੋਬਿੰਦ ਸਿੰਘ ਜੀ ਵੀ ਤਾਂ ਅਨੰਦਪੁਰ ਦੇ ਕਿਲ੍ਹੇ 'ਚੋਂ ਨਿਕਲ ਗਏ ਸਨ, ਅਤੇ ਉਹਨਾਂ ਦੇ ਨਿਕਲਣ ਨਾਲ ਕਿੰਨੀਆਂ ਫੌਜਾਂ ਤਿਆਰ ਬਰ ਤਿਆਰ ਹੋ ਗਈਆਂ, ਅਸੀਂ ਤਗੜੇ ਹੋ ਗਏ, ਜੇ ਅਸੀਂ ਇੱਥੇ ਸਾਰੇ ਹੀ ਮਾਰੇ ਗਏ ਤਾਂ ਸਾਡਾ ਨੁਕਸਾਨ ਹੋਵੇਗਾ। ਪਰ ਬਾਬਾ ਬੰਦਾ ਸਿੰਘ ਕਹਿੰਦਾ ਸੀ ਵੀ ਨਿਕਲਣ ਦਾ ਵੀ ਗੁਰੂ ਸਾਹਿਬ ਨੇ ਵਿਰੋਧ ਕੀਤਾ ਸੀ ਵੀ ਉੱਥੇ ਨਿਕਲਣ ਨਾਲ ਸਾਰੇ ਨੁਕਸਾਨ ਹੋਏ ਨੇ, ਆਪਾਂ ਗੜੀ ਦੇ ਅੰਦਰ ਰਹਿਣਾ, ਇੱਥੋਂ ਨਿਕਲਾਂਗੇ ਤਾਂ ਮਾਰ ਖਾਵਾਂਗੇ। ਉਹ ਕਹਿੰਦੇ ਜੇ ਨਿਕਲਾਂਗੇ ਤਾਂ ਬਚਾਂਗੇ। ਇਹ ਮਤਭੇਦ ਸੀ। ਕੁਝ ਸਮਾਂ ਪਾ ਕੇ ਅੱਜ ਦੇ ਜਿਹੜੇ ਇਤਿਹਾਸਕਾਰ ਨੇ ਨਾ, ਉਹ ਐਸੀ ਰੰਗਣ ਦੇ ਰਹੇ ਨੇ ਵੀ ਸਾਡੇ ਵਿੱਚ ਇੱਕ ਬੜੀ ਵੱਡੀ ਬੰਦਈ ਖਾਲਸੇ ਦੇ ਤੱਤ ਖਾਲਸੇ 'ਚ ਦਰਾੜ ਪੈਦਾ ਕੀਤੀ ਜਾ ਰਹੀ। ਪਰ ਜਦੋਂ ਉਸ ਇਤਿਹਾਸ ਨੂੰ ਅਸੀਂ ਦੇਖਦੇ ਹਾਂ ਤਾਂ ਉਹ ਐਡੇ ਵੱਡੇ ਮਸਲੇ ਨਹੀਂ ਸੀ ਜਿਹੜੇ ਅੱਜ ਬਣਾਏ ਜਾ ਰਹੇ ਨੇ ਅਤੇ ਪੇਸ਼ ਕੀਤੇ ਜਾ ਰਹੇ ਨੇ, ਅਤੇ ਬੜਾ ਯੂਨੀਵਰਸਿਟੀਆਂ 'ਚ ਇਸ ਗੱਲ ਦਾ ਰੌਲਾ। ਅਸੀਂ ਵੀ ਕਈ ਵਾਰੀ ਗਾਹੇ ਬਗਾਹੇ 'ਤੇ ਗੱਲਬਾਤ ਕਰਦੇ ਹਾਂ। ਸੋ ਮਸਲਾ ਸੀ ਮੋਰਚੇਬੰਦੀ ਦੇ ਵਿੱਚ ਵੀ ਜੇ ਅੰਦਰ ਰਹਿੰਦੇ ਹਾਂ ਅਸੀਂ ਮਰਦੇ ਹਾਂ, ਅਤੇ ਅੱਧੇ ਕਹਿੰਦੇ ਜੇ ਬਾਹਰ ਜਾਂਦੇ ਹਾਂ ਤਾਂ ਅਸੀਂ ਮਰਦੇ। ਅਖੀਰ ਉਹ ਮਤਭੇਦ ਇੱਥੋਂ ਤੱਕ ਵਧਿਆ ਕਿ ਬਾਬਾ ਵਿਨੋਦ ਸਿੰਘ ਅਤੇ ਬਾਬਾ ਬੰਦਾ ਸਿੰਘ ਦੇ ਤਲਵਾਰਾਂ 'ਤੇ ਹੱਥ ਆ ਗਏ। ਗਰਮਾ ਗਰਮੀ ਹੋ ਗਈ। ਵਿਚਕਾਰ ਖੜ੍ਹੇ ਬਾਬਾ ਕਾਹਨ ਸਿੰਘ ਜੀ, ਪਿਤਾ ਜੀ ਨੂੰ ਵੀ, ਬਾਬਾ ਵਿਨੋਦ ਸਿੰਘ ਜੀ ਹੋਰਾਂ ਨੂੰ ਵੀ ਗਰਮ ਠੰਡਾ ਕੀਤਾ, ਅਤੇ ਬਾਬਾ ਬੰਦਾ ਸਿੰਘ ਨੂੰ ਵੀ। ਅਤੇ ਅਖੀਰ ਬਾਬਾ ਵਿਨੋਦ ਸਿੰਘ ਆਪਣਾ ਜਥਾ ਲੈ ਕੇ ਗੜੀ 'ਚੋਂ ਬਾਹਰ ਨਿਕਲ ਗਏ, ਦੁਸ਼ਮਣ ਦੇ ਦਲ ਨੂੰ ਚੀਰ ਕੇ ਨਿਕਲ ਗਏ। ਔਰ ਦੁਸ਼ਮਣ ਨੇ ਉਹਨਾਂ ਦਾ ਰਾਹ ਨਹੀਂ ਰੋਕਿਆ। ਕਿਉਂ? ਕਿ ਉਹ ਸਮਝਦੇ ਸੀ ਵੀ ਇਹਦੇ ਨਾਲ ਇਹਨਾਂ ਦੀ ਤਾਕਤ ਘੱਟ ਰਹੀ ਹੈ ਤਾਂ ਘਟਣ ਦਿਓ, ਜੇ ਇਹਨਾਂ ਦਾ ਰਾਹ ਰੋਕਾਂਗੇ ਇਹ ਵੀ ਲੜਨਗੇ, ਬਾਹਰੋਂ ਹਮਲਾ ਕਰਨਗੇ, ਅਤੇ ਫਿਰ ਇਹਨਾਂ ਦੇ ਅੰਦਰ ਏਕਤਾ ਹੋ ਜਾਏਗੀ। ਇੱਕ ਨੀਤੀ ਹੁੰਦੀ ਹੈ ਜਿਹਨੂੰ ਭੇਦ ਦੀ ਨੀਤੀ ਕਹਿੰਦੇ ਆ। ਫੁੱਟ ਪਾਉਣ ਵਾਲੇ ਛੋਟੀ ਜਿਹੀ ਗੱਲ ਨੂੰ, ਛੋਟੀ ਜਿਹੀ ਦਰਾੜ ਨੂੰ ਵੱਡੀ ਦਰਾੜ ਬਣਾ ਦਿੰਦੇ ਨੇ। ਅਖੀਰ ਜਦੋਂ ਅੰਦਰ ਕੁਛ ਵੀ ਨਾ ਰਿਹਾ ਅਤੇ ਇਹਨਾਂ ਨੇ ਲਿਖ ਕੇ ਭੇਜਿਆ ਵੀ ਸਾਨੂੰ ਕੁਰਾਨ ਦੀ ਕਸਮ ਹੈ, ਸਾਨੂੰ ਇਹ ਕਸਮ ਹੈ, ਤੁਸੀਂ ਗੜੀ ਖੋਲ੍ਹੋਗੇ ਦਰਵਾਜ਼ਾ, ਅਸੀਂ ਤੁਹਾਨੂੰ ਕਿਸੇ ਤਰ੍ਹਾਂ ਦਾ ਨੁਕਸਾਨ ਨਹੀਂ ਪਹੁੰਚਾਵਾਂਗੇ। ਅੰਦਰ ਕਿਸੇ ਦੇ ਸਰੀਰ 'ਚ ਜਾਨ ਨਹੀਂ ਸੀ ਵੀ ਉੱਠ ਕੇ ਖੜ੍ਹ ਸਕੇ। ਅਖੀਰ ਜਦੋਂ ਦਰਵਾਜ਼ਾ ਖੋਲ੍ਹਿਆ ਗਿਆ, ਫੌਜਾਂ ਅੰਦਰ ਵੜੀਆਂ, ਅਤੇ ਵੜਦਿਆਂ ਸਾਰ ਉਹੀ ਜ਼ਾਲਮਾਨਾ ਰਵਾਈਏ ਨਾਲ ਤਲਵਾਰਾਂ ਨਾਲ ਸਿੰਘਾਂ ਨੂੰ ਟੁੱਕਣਾ ਵੱਢਣਾ ਸ਼ੁਰੂ ਕਰ ਦਿੱਤਾ। ਅਤੇ ਕਾਫੀ ਸਿੰਘ ਜਿਹੜੇ ਵਿਚਾਰੇ ਅਧਮੋਏ ਪਏ ਸਨ ਭੁੱਖ ਨਾਲ, ਜਿਨ੍ਹਾਂ ਦੇ ਨਾਂ ਤੋਂ ਕਦੇ ਡਰਦੇ ਸੀ ਮੁਗਲ, ਭੁੱਖ ਨਾਲ ਮਰਿਆ ਹੋਇਆਂ ਨੂੰ, ਕਿਉਂਕਿ ਸਾਧ ਸਿੰਘ ਜੀ ਮੌਤ ਨਾਲੋਂ ਭੁੱਖ ਬੜੀ ਬੁਰੀ ਚੀਜ਼ ਹੈ। ਫਰੀਦਾ ਮੌਤੋਂ ਭੁੱਖ ਬੁਰੀ, ਰਾਤੀ ਸੁੱਤੇ ਖਾ ਸਵੇਰੇ ਫਿਰ ਖੜੀ। ਮੌਤ ਤਾਂ ਜ਼ਿੰਦਗੀ 'ਚ ਇੱਕ ਵਾਰੀ ਆਉਣੀ ਹੈ, ਅਤੇ ਭੁੱਖ ਬੰਦੇ ਨੂੰ ਦਿਨ 'ਚ 3 ਵਾਰੀ ਲੱਗਣੀ ਹੈ। ਅਤੇ ਭੁੱਖ ਨਾਲ ਉਹ ਕਿਵੇਂ 8 ਮਹੀਨਿਆਂ ਦੇ ਸਰੀਰ ਉਹਨਾਂ ਦੇ ਕੀ ਰਹਿ ਗਿਆ ਸੀਗਾ, ਉਹ ਵੱਢ ਟੁੱਕ ਦਿੱਤੇ ਗਏ। ਬਾਬਾ ਬੰਦਾ ਸਿੰਘ ਜੀ, ਜਰਨੈਲ ਬਾਜ ਸਿੰਘ ਜੀ, ਭਾਈ ਫਤਿਹ ਸਿੰਘ ਜੀ, ਹੋਰ ਇਹ ਸਾਰੇ ਸਾਥੀ ਸਿੰਘ ਫੜ ਕੇ ਨਾਲ ਉਹਨਾਂ ਦੇ ਜਿਹੜੇ ਬਚੇ ਸਿੰਘ ਸਨ ਇਹ ਲਾਹੌਰ ਲਿਆਂਦੇ ਗਏ। ਅਤੇ ਲਾਹੌਰ ਤੋਂ ਇੱਕ ਬੜਾ ਵੱਡਾ ਕਾਫਲਾ ਬਣਾ ਕੇ ਲਿਜਾਣ ਵਾਸਤੇ ਪੰਜਾਬ 'ਚੋਂ ਸਿੰਘਾਂ ਨੂੰ ਫੜਨਾ ਸ਼ੁਰੂ ਕੀਤਾ, ਬਈ ਉੱਥੇ ਜਾ ਕੇ ਫਰਕਸ਼ੀਅਤ ਬਾਦਸ਼ਾਹ ਨੂੰ ਦੱਸਣਾ 8 ਮਹੀਨੇ ਲੜਾਈ ਲੜੀ ਹੈ, ਕਿੰਨੇ ਕੁ ਬੰਦੇ ਲਿਆਂਦੇ। ਜੇ ਉਹ 150 ਬੰਦਾ, 100 ਕੁ ਬੰਦਾ ਲੈ ਕੇ ਜਾਂਦੇ ਤਾਂ ਦਿੱਲੀ ਵਾਲਿਆਂ ਨੇ ਆਖਣਾ ਸੀ 8 ਮਹੀਨੇ ਤੁਸੀਂ 100 ਬੰਦੇ ਪਿੱਛੇ ਹੀ ਲੱਗੇ ਰਹੇ। ਉਹ ਫਿਰ ਪੰਜਾਬ 'ਚੋਂ ਬਹੁਤ ਸਾਰੇ ਸਿੰਘ ਸ਼ਹੀਦ ਕਰਕੇ ਉਹਨਾਂ ਦੇ ਸਿਰ ਨੇਜਿਆਂ 'ਤੇ ਟੰਗ ਲਏ, ਅਤੇ ਇੱਕ ਬਿੱਲੀ ਮਾਰ ਕੇ ਕਹਿੰਦੇ ਇਹਨਾਂ ਨੇ ਬਰਛੇ ਅੱਗੇ ਟੰਗੀ ਸੀ, ਉਹ ਇਹ ਦੱਸਣ ਵਾਸਤੇ ਵੀ ਅਸੀਂ ਦੁਨੀ ਚੰਦ ਦੀ ਹਵੇਲੀ 'ਚ ਇੱਕ ਬੰਦਾ ਵੀ ਨਹੀਂ, ਇੱਕ ਬਿੱਲੀ ਵੀ ਨਹੀਂ ਛੱਡੀ, ਯਾਨੀ ਸਾਰੇ ਮਾਰਤੇ, ਉਹਦਾ ਇਹ ਪ੍ਰਤੀਕ ਸੀਗਾ। ਉਹ ਇੱਦਾਂ ਇਹਨਾਂ ਨੇ ਜਲੂਸ ਕੱਢਿਆ ਅਤੇ 744 ਬੰਦੇ ਕੁੱਲ ਬਾਬਾ ਬੰਦਾ ਸਿੰਘ ਜੀ ਦੇ ਨਾਲ 744 ਸਿੰਘ ਫੜ ਕੇ ਲਿਜਾਏ ਗਏ। ਉਹ ਪੰਜਾਬ ਦੇ ਪਿੰਡਾਂ 'ਚੋਂ, ਪਤਾ ਇਹਨਾਂ ਨੂੰ ਹੁੰਦਾ ਹੀ ਹੈ ਸਰਕਾਰ ਨੂੰ ਵੀ ਕਿਹੜਾ ਗੁਰੂ ਨਾਨਕ ਨੂੰ ਮੰਨਣ ਵਾਲਾ ਹੈ, ਕਿਹੜਾ ਸਿੱਖ ਹੈ। ਨੌਜਵਾਨ ਜਿਹੜੇ ਮਿਲੇ ਉਹ ਫੜ ਲਏ ਗਏ। ਪਹਿਲਾਂ ਸਰਹੰਦ ਲਿਆਂਦਾ ਗਿਆ, ਸਰਹੰਦ ਦੇ ਬਾਜ਼ਾਰਾਂ ਵਿੱਚ ਇਹ ਜਲੂਸ ਘੁਮਾਇਆ ਗਿਆ। ਸਰਹੰਦ ਦੇ ਉਹ ਲੋਕ ਜਿਹੜੇ ਬਾਬਾ ਬੰਦਾ ਸਿੰਘ ਨਾਲ ਨਫ਼ਰਤ ਕਰਦੇ ਸੀਗੇ, ਵੀ ਇਹ ਸਾਡਾ ਇਹਨਾਂ ਨੇ ਸ਼ਹਿਰ ਉਜਾੜਿਆ, ਉਹ ਮੁਸਲਮਾਨ ਕਹਿ ਲਓ, ਉਹ ਉਹਨਾਂ ਲੋਕਾਂ ਨੇ ਉਹਨਾਂ ਸਿੰਘਾਂ ਉੱਤੇ ਪੱਥਰ ਰੋੜੇ ਵੀ ਮਾਰੇ, ਬੜਾ ਅਪਮਾਨ ਵੀ ਕੀਤਾ, ਗਾਲਾਂ ਬਕੀਆਂ। ਅਤੇ ਪਰ ਉਹ ਲਿਖਾਰੀ ਲਿਖਦਾ ਉਸ ਵੇਲੇ ਦਾ, ਉਹ ਕਹਿੰਦਾ ਭਾਵੇਂ ਉਹਨਾਂ ਨੂੰ ਪੱਥਰ ਵੱਜ ਰਹੇ ਸਨ, ਉਹ ਭੁੱਖੇ ਧਿਆਏ ਸਨ, ਹੱਥ ਕੜੀਆਂ ਅਤੇ ਬੇੜੀਆਂ ਜੋ ਜਕੜੇ ਪਏ ਸਨ, ਉਹਨਾਂ ਦੇ ਸਰੀਰ ਦੇ ਉੱਤੇ 5-5, 7-7, 10-10 ਜ਼ਖਮ ਵੀ ਸਨ, ਪਰ ਉਹ ਆਪਣੇ ਗੁਰੂ ਦੀ ਬਾਣੀ ਉੱਚੀ ਸੁਰ ਨਾਲ ਗਾ ਰਹੇ ਸਨ। ਉਹ ਬੜੇ ਆਨੰਦ ਵਿੱਚ ਸਨ, ਉਹਨਾਂ ਦੇ ਚਿਹਰੇ 'ਤੇ ਬੜਾ ਟਿਕਾਅ ਸੀ, ਬੜੀ ਸ਼ਾਂਤੀ ਸੀ। ਉਹ 744 ਬੰਦੇ ਗੁਰੂ ਕੇ ਸਿੰਘ ਲਾਹੌਰ ਤੋਂ ਦਿੱਲੀ ਪਹੁੰਚਾਏ ਗਏ। ਜਦੋਂ ਦਿੱਲੀ ਪਹੁੰਚੇ, ਬਾਦਸ਼ਾਹ ਫਰਕਸ਼ੀਅਰ ਨੇ 100-100 ਸਿੰਘ ਰੋਜ਼ ਕਤਲ ਕਰਨ ਦਾ ਹੁਕਮ ਦਿੱਤਾ, ਰੋਜ਼ 100 ਸਿੰਘ ਸ਼ਹੀਦ ਕੀਤਾ ਜਾਵੇਗਾ। ਅਤੇ ਸਾਧ ਸੰਗਤ ਜੀ, ਜਿੱਥੇ ਅੱਜ ਉਹ ਜਗ੍ਹਾ ਜਿਹੜੀ ਹੈ ਨਾ, ਉਹ ਸਿੱਖਾਂ ਨੇ ਸਾਂਭੀ ਨਹੀਂ, ਉਹ ਲਾਲ ਕਿਲ੍ਹੇ ਦੇ ਨੇੜੇ ਸੀ, ਚਾਂਦਨੀ ਚੌਂਕ ਵਾਲੀ ਜਗ੍ਹਾ ਦੂਜੇ ਪਾਸੇ ਹੈ, ਉਹ ਦੂਜੇ ਪਾਸੇ ਥੋੜ੍ਹਾ ਜਿਹਾ ਉੱਥੋਂ 5-7 ਕਿੱਲੇ ਹਟ ਗਏ ਹੈ। ਉਹ ਜਗ੍ਹਾ ਸਾਡੇ ਉਹਨਾਂ ਸ਼ਹੀਦਾਂ ਦੀ ਹੈ ਜਿਨ੍ਹਾਂ ਨੂੰ 100 ਸਿੰਘਾਂ ਨੂੰ ਰੋਜ਼ ਸ਼ਹੀਦ ਕੀਤਾ ਜਾਂਦਾ ਸੀਗਾ, ਅਤੇ ਉਹ ਜਲਾਦ ਨੂੰ ਮੁਕਤੀਦਾਤਾ ਕਹਿੰਦੇ ਸੀ, ਉਹਨਾਂ ਦਾ ਵਰਡ ਸੀ ਮੁਕਤੀਦਾਤਾ। ਇੱਕ ਲੱਕੜ ਦੀ ਮੁੱਢੀ ਦੇ ਉੱਤੇ ਸਿਰ ਰੱਖਿਆ ਜਾਂਦਾ ਸੀ, ਉੱਤੋਂ ਟੋਕਾ ਮਾਰਿਆ ਜਾਂਦਾ ਸੀ, ਸਿਰ ਲਾਇਆ ਜਾਂਦਾ ਸੀ, ਜਲਾਦ ਟੋਕਾ ਲੈ ਕੇ ਖੜ੍ਹਾ ਸੀ। 100 ਸਿੰਘਾਂ ਦੀ ਵਾਰੀ ਹੁੰਦੀ ਸੀ, ਵਾਰੀ ਵਾਰੀ 100 ਰੋਜ਼ ਮਾਰੇ ਜਾਂਦੇ ਸੀ। ਉਹ ਕਹਿੰਦੇ ਸੀ ਮੁਕਤੀਦਾਤਾ ਛੇਤੀ ਕਰ, ਪਹਿਲਾਂ ਮੈਨੂੰ ਦੇ। ਇੱਕ ਤੋਂ ਦੂਜਾ ਅੱਗੇ ਹੋ ਕੇ ਸ਼ਹੀਦੀ ਪਾਉਣ ਨੂੰ ਤੁਰਦਾ ਸੀ। ਕਹਿੰਦੇ ਨੇ ਇੱਕ ਬੁੱਢੜੀ ਮਾਂ ਦਾ ਇੱਕ 17-18 ਸਾਲਾਂ ਦਾ ਗੱਭਰੂ ਪੁੱਤਰ ਫੜਿਆ ਹੋਇਆ ਇਹਨਾਂ ਸਿੰਘਾਂ ਵਿੱਚ ਸ਼ਾਮਿਲ ਸੀ। ਉਹ ਮਾਂ ਪਿੱਛਾ ਕਰਦੀ ਕਰਦੀ ਆਪਣੇ ਪੁੱਤਰ ਦੇ ਪਿੱਛੇ ਪਿੱਛੇ ਫੌਜਾਂ ਦੇ ਦਿੱਲੀ ਪਹੁੰਚ ਗਈ ਸੀ, ਅਤੇ ਜਾ ਕੇ ਬਾਦਸ਼ਾਹ ਫਰਕਸ਼ੀਅਰ ਦੀ ਕਚਹਿਰੀ 'ਚ ਰੋਈ ਪੇਟੀ, ਕਹਿਣ ਲੱਗੀ ਬਾਦਸ਼ਾਹ ਹਨੇਰ ਗਰਦੀ ਮੱਚ ਗਈ ਹੈ, ਮੇਰਾ ਪੁੱਤਰ ਸਿੱਖ ਨਹੀਂ, ਉਹ ਸਿੱਖਾਂ ਦੇ ਦਲ ਵਿੱਚ ਸਿੱਖ ਆਏ ਸੀ, ਮੇਰੇ ਪੁੱਤਰ ਨੂੰ ਫੜ ਕੇ ਲੈ ਗਏ ਸੀ, ਸਿੱਖ ਬਣਾ ਲਿਆ, ਮੇਰਾ ਪੁੱਤਰ ਸਿੱਖ ਨਹੀਂ, ਮੈਂ ਤਾਂ ਉਹਦਾ ਵਿਆਹ ਕਰਕੇ ਅਤੇ ਡੋਲੀ ਲੈ ਕੇ ਘਰ ਆਈ ਸਾਂ, ਪਾਣੀ ਪਾ ਕੇ ਉਹਦੇ ਸਿਰ ਤੋਂ ਵਾਰ ਕੇ ਪੀ ਰਹੀ ਸੀ ਕਿ ਮੇਰੇ ਪੁੱਤਰ ਨੂੰ ਫੜ ਕੇ ਲੈ ਆਏ ਨੇ, ਅਤੇ ਮੈਂ ਆਹ ਮੇਰੀ ਨੂੰਹ ਵੀ ਨਾਲ ਹੈ, ਇਹਦੇ ਸੁਹਾਗ ਇਹਦੇ ਚੂੜੇ ਵੱਲ ਵੇਖ, ਇਹਦੀ ਮਹਿੰਦੀ ਵੱਲ ਵੇਖ, ਕੋਈ ਤਰਸ ਕਰ ਮੇਰੇ ਬੱਚੇ ਨੂੰ ਬਖਸ਼ ਦੇ। ਬਾਦਸ਼ਾਹ ਨੇ ਕਿਹਾ ਜੇ ਇਹਦਾ ਬੱਚਾ ਕਹਿ ਦੇਵੇ ਮੈਂ ਸਿੱਖ ਨਹੀਂ, ਉਹਨੂੰ ਹੁਣੇ ਉੱਥੋਂ ਰਿਹਾ ਕੀਤਾ ਜਾਵੇ। ਨਾਲ ਕੋਤਵਾਲ ਦੇ ਆਰਡਰ ਦੇ ਕੇ ਬਾਦਸ਼ਾਹ ਦਾ ਜਦੋਂ ਭੇਜਿਆ ਗਿਆ ਤਾਂ ਉਸ ਬੱਚੇ ਦੀ ਵਾਰੀ ਆ ਚੁੱਕੀ ਸੀ, ਉਹ ਬੱਚੇ ਦੀ ਵਾਰੀ ਸੀ, ਅਤੇ ਉੱਥੇ ਰੋਕ ਦਿੱਤਾ ਗਿਆ। ਕਹਿਣ ਲੱਗੇ ਇਸ ਲੜਕੇ ਨੂੰ ਬਾਦਸ਼ਾਹ ਵੱਲੋਂ ਰਿਹਾਈ ਦਾ ਹੁਕਮ ਹੈ, ਇਹਨੂੰ ਪੁੱਛੋ ਇਹਦੀ ਇਹ ਸਿੱਖ ਹੈ। ਉਹਦੀ ਮਾਂ ਕਹਿਣ ਲੱਗੀ ਇਹ ਸਿੱਖ ਨਹੀਂ, ਇਹ ਹਿੰਦੂ ਹੈ, ਇਹਨੂੰ ਜ਼ਬਰਦਸਤੀ ਲੈ ਕੇ ਸੀ ਸਿੱਖ ਬਣਾ ਲਿਆ ਸਿੱਖਾਂ ਨੇ, ਪਰ ਇਹ ਹਿੰਦੂ ਹੈ, ਮੇਰਾ ਬੱਚਾ, ਇਹਨੂੰ ਛੱਡਿਆ ਜਾਵੇ। ਉਹ ਕਹਿਣ ਲੱਗਾ ਮੇਰੀ ਮਾਂ ਝੂਠ ਬੋਲਦੀ ਹੈ, ਮੈਂ ਗੁਰੂ ਗੋਬਿੰਦ ਸਿੰਘ ਦਾ ਸਿੱਖ ਹਾਂ, ਸਿੱਖ ਸੀ, ਸਿੱਖ ਹਾਂ, ਸਿੱਖ ਹੀ ਰਵਾਂਗਾ, ਇਹ ਮੁਕਤੀਦਾਤੇ ਛੇਤੀ ਕਰ, ਮੈਨੂੰ ਵੀ ਆਪਣੇ ਭਰਾਵਾਂ ਵਿੱਚ ਸ਼ਾਮਿਲ ਕਰ। ਇਹ ਉਸ ਵੇਲੇ ਦੇ ਮੁਸਲਮਾਨ ਲਿਖਾਰੀ ਖਾਫੀ ਖਾਂ ਨੇ ਲਿਖਿਆ ਜੋ ਉਹਨੇ ਦੇਖਿਆ ਸੀਗਾ। ਦੋ ਕਿਤਾਬਾਂ ਜਿਹੜੀਆਂ ਨੇ ਉਸ ਵੇਲੇ ਦੀਆਂ ਬੜੀਆਂ ਮਹੱਤਵਪੂਰਨ, ਕਾਮਵਰ ਖਾਨ ਇਹ ਖਾਫੀ ਖਾਨ, ਇਹ ਦੋ ਬੰਦੇ ਜਿਹੜੇ ਨੇ ਮੁਸਲਮਾਨ ਇਹ ਸਿੱਖ ਉਸ ਹਿਸਟਰੀ ਨੂੰ ਜ਼ਿਆਦਾ ਲਿਖਦੇ। ਇੱਕ ਚਿੱਠੀ ਈਸਟ ਇੰਡੀਆ ਕੰਪਨੀ ਦੇ ਦੋ ਅੰਗਰੇਜ਼ਾਂ ਦੀ ਉੱਥੇ ਅਜੇ ਵੀ ਪਈ ਹੈ, कलकत्ते दी जड़ी म्यूजियम है उदे विच ओ चिट्ठी है, वो चिट्ठी अंग्रेज उन्हें कलकत्ते ईस्ट इंडिया कंपनी दे जेड़े उत्थों सीनियर अफसर सी उन्होंने भेजी है दिल्ली के हालातों बारे, ये भी अंग्रेजी में वो चिट्ठी, जे तुसी कहोगे मेरे को कापी पई है, वो चिट्ठी दे विच लिखिया बई इत्थे एक सिख कौम है जिहदे बंदियां नूं रोज़ कतल किया जा रहा, पर वेखण वाली गल है 100 बंदे रोज़ मरते ने, वो यही कहिंदे ने पहला मैनू मारो पहला मैं मरांगा, और खुशी खुशी वो मौत नूं कबूलदे ने। खालसा जी वो बच्चा भी अपने भाइयों दे विच शामिल हो गया, शहीद हो गया। 744 इदां ये शहीद किए गए, केवल नामी सिंह रखे गए सन, बाबा बाज सिंह जी, रण सिंह जी, फतेह सिंह जी, ते बाबा बंदा सिंह वर्गे जिहड़े 10-12 मुखी सिंह सन, उन्हां उत्ते मुकदमा झूठा सच्चा चला के 3-4 महीने उन्हां नूं जेल च बड़े तसीहे दिते गए सन। अखीर एक दिन बादशाह फरक्शियर दी बेगम कहण लगी, बादशाह तुसीं बड़ियां गल्लां करदे हो कि पंजाब च बंदा बहादुर है, उहदे कोल बड़े बड़े सिंह ने, ते ओ मैं भी तां देखना चाहुंदी आं वी कौण ने। बादशाह ने सिंह अपने अफसरां नूं जेल दे सुपरटेंडेंट नूं हुक्म दिता वी बंदा सिंह ते उहदे साथियां नूं खड़ा करके रखी, मैं और मेरी बेगम आ रहे हैं। बादशाह फरक्शियर अपनी बेगम समेत उस जेलखाने विच कोतवाली च पहुँचा जिथे बाबा जी, बाबा बाज बंदा सिंह ते बाबा बाज सिंह ते फतेह सिंह ये सारे कैद किए हुए ने, ते जा के सामने फरक्शियर बादशाह ने अपनी बेगम नूं कहा, आ बंदा बहादुर है, ऐ उहदे बंदे है जिन्हां ने पंजाब विच फतूर पाया सी, असीं काबू कर लें। फिर फरक्शियर ने बंदा सिंह अख मिलाई, कहण लगा, बंदा सिंह हत्थां च हथ कड़ियां लाइयां, बंदा सिंह ने पैरां च बेड़ियां ने, गाल च तौक पाया, इस तरह बाज सिंह दे, इस तरह फतेह सिंह दे शरीर हड्डियां दी मुट्ठी रह गए ने, कई महीने हो गए ने अन्न पानी वेख्या नहीं, पर बाणी सिमरन भगती दी शक्ति है, बड़े जलाल विच खड़े ने, डर आउंदा वेख के। बादशाह कहिंदा, बंदा सिंह सुनिया तेरे कोल बड़े बड़े वीर सी उड़ने बाज सी तेरे कोल, किथे गए हो, पाले ना मैं सारे पिंजरे विच, हुण कुछ करके दिखाओ, किथे गई तेरियां ताकतां, किथे गई तेरियां शक्तियां। कहिंदे सुन के बाज सिंह ने इदां झटक मारी, हथ कड़ियां टुट गईयां, बेड़ी तोड़ दित्ती, एक सिपाही दे बयान चों तलवार खिच के वो ऐसी चलाई कि 4 सिपाही अख दी फोर ढेरी करते, तो फरक्शियर नूं ते गशी पै गई, चुक के पिछे लै गए, नहीं तो वह अड़के चढ़दा तो उन्हूं भी बाज सिंह झटक दिंदा। अखीर बाज सिंह भी शहीद कर दिता गया। बाबा बंदा सिंह जी नूं अते उहदे पुत्तर 4 साल दे अजय सिंह नूं साध संगत जी 27 जून 1716 नूं हाथी ते बिठा के पिंजरे च ते सारे शहर दे विच नसर करके बख्तियार काकी दी दरगाह है, फरीद जी दे ए वड्डे गुरु होए ने मुसलमान फकीर बड़ी करनी वाले, कुतुब मीनार तो 1 किलोमीटर 1.5 किलोमीटर दूर है, दास ने कई बारी वो गुरुद्वारे दे दर्शन कीते। तुसी कदी भी जाओ उत्थे, कुतुब मीनार दे नेड़े है दिल्ली दे विच मैरौली दे, बाबा बंदा सिंह दा शहीदी स्थान, वो शाही दरवाजा उत्थे सीगा, उहदे विच बाबा जी नूं बिठा के शहीद करन वास्ते पहला काजी ने फतवा दिता कि तैनूं जां इस्लाम कबूल करो जां मरन लई तैयार हो जाओ। बाबा जी ने जिवें अपने साथियों ने कीता सी उवें ही करना सीगा, वो इस्लाम कबूल करन तो इनकार कीता, ते फिर उन्होंने कहा, फिर अपने बच्चे दा कालजा अपने हथीं कढ़ो, बच्चा सामने लटा दिता, हाथ छुरा दिता, इस बच्चे का कालजा कढ़ो। बाबा जी कहन लगे, मैं कदी किसे दुश्मन दे बच्चे का भी कालजा नहीं कढ़िया, मैं कदी किसे इंसान उत्ते जुल्म नहीं कीता, जालम नूं सज़ा दित्ती है, बेदोशे नूं मैं नहीं मारदा, ये मेरा बच्चा, दुश्मन का बच्चा होवे तां भी मैं ये काम नहीं करदा। ਅਖੀਰ ਜਲਾਦਾਂ ਨੇ ਆਪ ਬਾਬਾ ਬੰਦਾ ਸਿੰਘ ਦੇ ਸਪੁੱਤਰ 4 ਸਾਲ ਦੇ ਬੱਚੇ ਅਜੈ ਸਿੰਘ ਜਿਉਂਦੇ ਦਾ ਕਾਲਜਾ ਕੱਢਿਆ, ਕੱਢ ਕੇ ਪਿਓ ਦੇ ਮੂੰਹ 'ਚ ਪਾਇਆ, ਖੂਨ ਦੇ ਛੱਟੇ ਉਹਦੇ ਮੂੰਹ 'ਤੇ ਮਾਰੇ। ਕਿੱਡਾ ਕੁ ਜਿਗਰਾ ਹੋਵੇਗਾ ਉਸ ਬੰਦੇ ਦਾ ਕਿ ਉਹ ਫਿਰ ਵੀ ਟਸ ਤੋਂ ਮਸ ਨਹੀਂ ਹੋਇਆ, ਉਹਨੇ ਹਾਏ ਨਹੀਂ ਕੀਤੀ, ਉਹਨੇ ਸੀ ਨਹੀਂ ਕੀਤੀ, ਅਡੋਲ ਜਿਵੇਂ ਬਾਣੀ 'ਚ ਅਵਸਥਾ ਦੱਸੀ ਹੈ, ਭੈ ਕਾਹੂ ਕਉ ਦੇਤ ਨਹਿ ਨਹਿ ਪੈ ਮਾਣ ਤੇ ਆਣ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁੱਖ ਸਨੇਹ ਅਰ ਭੈ ਨਹੀਂ ਜਾ ਕੇ ਕੰਚਨ ਮਾਟੀ ਮਾਨ। ਅਖੀਰ ਖੱਬਾ ਪੈਰ ਵੱਢਿਆ ਗਿਆ, ਸੱਜੀ ਬਾਂਹ ਹੱਥ ਵੱਢੇ ਗਏ, ਜੰਬੂਰਾਂ ਨਾਲ ਮਾਸ ਤੋੜਿਆ ਗਿਆ, ਅੱਖਾਂ ਕੱਢੀਆਂ ਗਈਆਂ। ਬਾਬਾ ਜੀ ਨੂੰ ਬੜੇ ਤਸੀਹੇ, ਜਿਹੜੇ ਤਸੀਹੇ ਸੁਣ ਕੇ ਕੰਬ ਜਾਈਦਾ ਹੈ, ਪੰਥ ਪ੍ਰਕਾਸ਼ ਵਿੱਚ ਲਿਖੇ ਨੇ। ਬਾਬਾ ਜੀ ਨੂੰ ਇਸ ਤਰੀਕੇ ਨਾਲ ਸ਼ਹੀਦ ਕਰ ਦਿੱਤਾ ਗਿਆ, ਉਹਨਾਂ ਦਾ ਸ਼ਹੀਦੀ ਦਿਹਾੜਾ ਆਪਾਂ ਮਨਾਇਆ। ਦੂਸਰੇ ਪੰਥ ਦੇ ਬਾਦਸ਼ਾਹ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਵੀ ਆਪਾਂ ਇਸ ਵੀਕ ਵਿੱਚ ਮਨਾ ਰਹੇ ਹਾਂ। ਮਾਂ ਬਲੀ ਰਣਜੀਤ ਸਿੰਘ ਹੋਇਆ ਪੈਦਾ, ਅੱਛਾ ਰੱਜ ਕੇ ਰਾਜ ਕਮਾਏ ਗਿਆ, ਸ਼ਾਹ ਮੁਹੰਮਦ ਨੇ ਲਿਖਿਆ। ਇਹੋ ਜਿਹਾ ਸੂਰਮਾ, ਇਹੋ ਜਿਹਾ ਪ੍ਰਤਾਪੀ ਬਾਦਸ਼ਾਹ ਹੋਇਆ ਕਿ ਕਿੱਥੇ ਤਿੱਬਤ ਤੱਕ ਖਾਲਸਾ ਰਾਜ ਦੀਆਂ ਚੀਨ ਦੀਆਂ ਹੱਦਾਂ, ਚੀਨ ਦਾ ਇਲਾਕਾ ਖੋ ਲਿਆ, ਉੱਥੇ ਜਾ ਕੇ ਕਬਜ਼ੇ ਕਰ ਲਏ, ਕਾਬਲ ਤੱਕ ਫਤਿਹ ਕਰ ਲਿਆ। ਉਹ ਕਾਬਲ ਜਿਹੜਾ ਕਿਸੇ ਕੋਲੋਂ ਫਤਿਹ ਨਹੀਂ ਹੋਇਆ, ਅਮਰੀਕਾ ਵਰਗੇ ਮੁਲਕਾਂ ਦਾ ਜ਼ੋਰ ਲੱਗ ਗਿਆ, ਉਹ ਬਾਬਾ ਹਰੀ ਸਿੰਘ ਜੀ ਨਲੂਆ ਅਤੇ ਬਾਬਾ ਅਕਾਲੀ ਫੂਲਾ ਸਿੰਘ ਵਰਗੇ ਯੋਧਿਆਂ ਨੇ ਮਹਾਰਾਜਾ ਰਣਜੀਤ ਸਿੰਘ ਦੇ ਜਰਨੈਲਾਂ ਨੇ ਫਤਿਹ ਕੀਤਾ। ਇਹ ਸੰਸਾਰ ਦੇ ਵਿੱਚ ਜਿਹੜਾ ਵੀ ਆਇਆ ਉਹਨੇ ਜਾਣਾ, ਜਦੋਂ ਸ਼ੇਰੇ ਪੰਜਾਬ ਦਾ ਆਖਰੀ ਸਮਾਂ ਆਇਆ, ਉਹਨੇ ਖਾਲਸਾ ਪੰਥ ਨੂੰ ਇਕੱਠਿਆਂ ਕਰਕੇ ਦੀਵਾਨ ਕਰਕੇ ਸਿੰਘਾਂ ਦੇ ਗੁਰਮਤੇ ਦੇ ਨਾਲ ਆਪਣੇ ਪੁੱਤਰ ਖੜਕ ਸਿੰਘ ਨੂੰ, ਮਹਾਰਾਜਾ ਖੜਕ ਸਿੰਘ ਨੂੰ ਰਾਜ ਦਾ ਤਿਲਕ ਦੇ ਕੇ ਧਿਆਨ ਸਿੰਘ ਡੋਗਰੇ ਦੇ ਹੱਥ ਬਾਂਹ ਫੜਾ ਦਿੱਤੀ। ਕਹਿਣ ਲੱਗੇ, ਧਿਆਨ ਸਿੰਘ ਮੇਰੀ ਪੱਗ ਦੀ ਲਾਜ ਰੱਖੀ, ਮੇਰੀਆਂ ਮਿਹਰਬਾਨੀਆਂ ਯਾਦ ਰੱਖੀ, ਇਹ ਖੜਕ ਸਿੰਘ ਨੂੰ ਮੇਰਾ ਰੂਪ ਸਮਝੀ, ਅਤੇ ਪੰਜਾਬ ਦੇ ਲੋਕਾਂ ਨੂੰ ਉਹਨੇ ਕਿਹਾ ਸੀ, ਖਾਲਸਾ ਜੀ ਜਿਹੜਾ ਮੈਂ ਤੀਲਾ ਤੀਲਾ ਇਕੱਠਾ ਕਰਕੇ ਬਣਾਇਆ, ਇਹਨੂੰ ਤੀਲਾ ਤੀਲਾ ਨਾ ਕਰਿਆ ਜੇ, ਇਹ ਖਾਲਸੇ ਦਾ ਰਾਜ ਕਾਇਮ ਰੱਖਿਆ ਜੇ, ਖਾਲਸੇ ਦੀ ਆਨ ਸ਼ਾਨ ਕਾਇਮ ਰੱਖਿਆ ਜੇ, ਵੇਖਿਓ ਕਿਤੇ ਤੁਹਾਡੀ ਤੇਗ ਖੁੰਡੀ ਨਾ ਹੋ ਜਾਵੇ, ਵੇਖਿਓ ਤੁਹਾਡੀ ਇਤਫਾਕ ਦੀ ਗੰਢ ਨਾ ਖੁੱਲ ਜਾਵੇ। ਬੜੀਆਂ ਗੱਲਾਂ ਕਹਿ ਕੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਵਿਦਾ ਹੋਏ ਸਨ। ਉਹਨਾਂ ਦਾ ਸੰਸਕਾਰ ਗੁਰੂ ਅਰਜਨ ਦੇਵ ਜੀ ਮਹਾਰਾਜ 5ਵੇਂ ਪਾਤਸ਼ਾਹ ਦੇ ਸ਼ਹੀਦੀ ਅਸਥਾਨ ਗੁਰਦੁਆਰਾ ਦੇਹਰਾ ਸਾਹਿਬ ਦੇ ਲਾਗੇ, ਉਹਨਾਂ ਦੇ ਚਰਨਾਂ ਵਿੱਚ 5ਵੇਂ ਪਾਤਸ਼ਾਹ ਦੇ ਕੀਤਾ ਗਿਆ। ਕਹਿੰਦੇ ਜਦੋਂ ਸੰਸਕਾਰ ਹੋਇਆ, ਕਬੂਤਰੀ ਅਤੇ ਕਬੂਤਰ ਉੱਡਦੇ ਉੱਡਦੇ ਆਏ ਅਤੇ ਬਲਦੀ ਚਿਖਾ ਵਿੱਚ ਉਹ ਸੜ ਮੋਏ। ਇਹ ਕੁਦਰਤ ਵੱਲੋਂ ਸੀ, ਕਬੂਤਰੀ ਕਬੂਤਰ ਨੂੰ ਕੋਈ ਬੰਦਾ ਸਿਖਾ ਨਹੀਂ ਸਕਦਾ, ਕੋਈ ਪੜ੍ਹਾ ਨਹੀਂ ਸਕਦਾ, ਇਹ ਕੁਦਰਤ ਵੱਲੋਂ ਸੀ। ਉਹ ਅਹਿਸਾਸ ਸੀ ਕਿ ਇਹ ਕੋਈ ਐਸੀ ਆਤਮਾ ਸੀ ਮਹਾਰਾਜਾ ਰਣਜੀਤ ਸਿੰਘ ਸ਼ੇਰੇ ਪੰਜਾਬ, ਜਿਹਨੂੰ ਪੰਜਾਬ ਦੀ ਜਨਤਾ ਦਾ ਪਿਆਰ ਕਰਦੀ ਸੀ, ਉਹਨੂੰ ਪਸ਼ੂ ਪੰਛੀ ਵੀ ਪਿਆਰ ਕਰਦੇ ਸੀ। ਉਹ ਐਸਾ ਰਾਜਾ ਸੀ ਜਿਹਨੂੰ ਪਾਂਡੀ ਪਾਤਸ਼ਾਹ ਕਹਿ ਕੇ ਯਾਦ ਕਰਦੇ ਹਾਂ। ਕਹਿੰਦੇ ਕਾਲ ਪੈ ਗਿਆ ਪੰਜਾਬ ਦੇ ਵਿੱਚ, ਅੰਨ ਦਾ ਦਾਣਾ ਨਹੀਂ ਸੀ ਲੱਭਦਾ, ਆਪਣੇ ਗੋਦਾਮ ਖੋਲ੍ਹ ਦਿੱਤੇ। ਕਹਿਣ ਲੱਗਾ, ਸਰਕਾਰੀ ਗੋਦਾਮਾਂ 'ਚੋਂ ਜਿੰਨਾ ਕੋਈ ਅਨਾਜ ਲਿਜਾਣਾ ਚਾਹੇ ਉਹ ਲੈ ਜਾਵੇ। ਲੋਕ ਪੰਡਾਂ ਭਰ ਭਰ ਕੇ ਆਪਣੇ ਘਰ ਦਾਣੇ ਲਿਜਾ ਰਹੇ ਸਨ। ਇੱਕ ਮੋਚੀ ਜੁੱਤੀਆਂ ਗੰਢਣ ਵਾਲਾ ਮੁਸਲਮਾਨ ਆਪਣੇ ਪੋਤਰੇ ਨੂੰ ਲੈ ਕੇ ਡਿਪੂ ਦੇ ਵਿੱਚ ਆਇਆ ਅਤੇ ਉਹਨੇ ਆਪਣੀ ਚਾਦਰ ਵਿਛਾ ਕੇ ਦਾਣੇ ਪੁਆਏ। ਲਾਲਚ ਕੀਤਾ ਬੁੱਢੇ ਨੇ, 4 ਦਿਨ ਸੌਖੇ ਲੰਘਣਗੇ। ਉਹਨੇ ਪੰਡ ਚੌਖੀ ਭਾਰੀ ਬੰਨ ਲਈ, ਪਰ ਨਾ ਬੁੱਢੇ ਕੋਲੋਂ ਚੁੱਕੀ ਜਾਵੇ ਅਤੇ ਨਾ 12 ਕੁ ਸਾਲ ਦੇ ਪੋਤਰੇ ਕੋਲੋਂ ਚੁੱਕੀ ਜਾਵੇ। ਕਹਿੰਦੇ ਕੋਈ ਆਇਆ ਪਿੱਛੋਂ, ਮੁਡਾਸਾ ਮਾਰਿਆ ਹੋਇਆ, ਕਹਿਣ ਲੱਗਾ ਬਾਪੂ ਕੀ ਗੱਲ ਹੈ? ਕਹਿਣ ਲੱਗਾ, ਪੁੱਤਰਾ ਪੰਡ ਭਾਰੀ ਚੁੱਕੀ ਨਹੀਂ ਜਾਂਦੀ, ਲੈ ਬਾਪੂ ਮੇਰੇ ਸਿਰ 'ਤੇ ਧਰ ਦੇ। ਆਪਣੇ ਸਿਰ 'ਤੇ ਧਰ ਕੇ ਜਦੋਂ ਗਿਆ ਅਤੇ ਜਾ ਕੇ ਪੰਡ ਸਿੱਟੀ, ਉਹ ਕਹਿਣ ਲੱਗਾ, ਪੁੱਤਰ ਤੇਰਾ ਨਾਂ ਕੀ ਹੈ? ਕਹਿਣ ਲੱਗਾ, ਮੇਰਾ ਨਾਂ ਸ਼ੇਰੇ ਪੰਜਾਬ ਰਣਜੀਤ ਸਿੰਘ ਹੈ, ਮੈਂ ਜਨਤਾ ਦਾ ਸੇਵਕ ਹਾਂ। ਸਾਧ ਸੰਗਤ ਜੀ, ਅੱਜ ਆਪਾਂ ਖਾਲਸਾ ਰਾਜ ਬਣਾਉਣ ਦੀਆਂ ਗੱਲਾਂ ਕਰਦੇ ਹਾਂ, ਇਹੋ ਜਿਹੀ ਸੇਵਾ ਦੀ ਭਾਵਨਾ ਵੀ ਪਹਿਲਾਂ ਆਪਣੇ 'ਚ ਭਰੀਏ, ਇਹ ਨਿਮਰਤਾ ਅਤੇ ਪਿਆਰ ਅਤੇ ਹਲੀਮੀ ਵੇਖ ਸਿੱਖੀਏ। ਗੁਰੂ ਨਾਨਕ ਦੀ ਸਿੱਖੀ ਕੀ ਹੈ? ਜਥੇਦਾਰ ਨੇ ਤਨਖਾਹ ਲਾਈ ਅਕਾਲ ਤਖ਼ਤ 'ਤੇ, ਕੋਰੜੇ ਮਾਰੋ ਇਹਦੀ ਪਿੱਠ 'ਤੇ ਫੜ ਕੇ, ਆਪਣਾ ਇੱਕ ਚੋਲਾ ਲਾ ਦਿੱਤਾ, ਪਿੱਠ ਨੰਗੀ ਕਰ ਦਿੱਤੀ। ਬਾਬਾ ਫੂਲਾ ਸਿੰਘ ਜੀ ਨੇ ਗੱਲ ਨਾਲ ਲਾ ਲਿਆ। ਕਹਿਣ ਦਾ ਭਾਵ ਇਹ ਹੈ ਵੀ ਇਹੋ ਜਿਹਾ ਪੰਥ ਦਾ ਸੇਵਕ ਹੋਵੇ। ਪੋਤਰੇ ਦਾ ਵਿਆਹ ਸੀਗਾ ਨੌ ਨਿਹਾਲ ਦਾ, ਸਿਹਰਾ ਬਣਾਇਆ, 9 ਲੱਖ ਰੁਪਈਆ ਲੱਗਾ। ਅੱਜ ਦਾ 9 ਲੱਖ ਨਹੀਂ, 200 ਸਾਲ ਪਹਿਲਾਂ 9 ਲੱਖ। 9 ਲੱਖ ਰੁਪਈਆ ਲਾ ਕੇ ਸਿਹਰਾ ਬਣਾਇਆ। ਜਦੋਂ 9 ਨਿਹਾਲ ਦੇ ਵਾਸਤੇ ਸਿਹਰਾ ਬਣ ਕੇ ਆਇਆ, ਵੇਖਿਆ ਕੀਮਤੀ ਸਿਹਰਾ, ਕਹਿਣ ਲੱਗੇ ਮੇਰਾ 9 ਨਿਹਾਲ ਇਹ ਸਿਹਰੇ ਦੇ ਲਾਇਕ ਨਹੀਂ, ਇਹ ਸਿਹਰਾ ਸਤਿਗੁਰੂ ਰਾਮਦਾਸ ਦੇ ਚਰਨਾਂ 'ਚ ਚੜ੍ਹਨਾ ਚਾਹੀਦਾ। ਆ ਹੁਣ 1984 ਦੇ ਤੋਪ ਦੇ ਗੋਲੇ ਲੱਗਣ ਨਾਲ ਤੋਸ਼ਾਖਾਨਾ ਨੁਕਸਾਨਿਆ ਗਿਆ, ਨਹੀਂ ਤਾਂ ਸਾਧ ਸੰਗਤ ਜੀ ਉਹ ਸਾਰੀਆਂ ਚੀਜ਼ਾਂ ਤੋਸ਼ੇਖਾਨੇ 'ਚ ਦਰਸ਼ਨ ਦਿੰਦੀਆਂ ਸਨ। ਹੈਦਰਾਬਾਦ ਦੇ ਨਿਜ਼ਾਮ ਨੇ ਜਦੋਂ 10,000 ਸਿੰਘ ਭੇਜੇ ਸੀ ਮਹਾਰਾਜਾ ਰਣਜੀਤ ਸਿੰਘ ਨੇ, ਜਿਹੜੇ ਅੱਜ ਹਜ਼ੂਰੀ ਸਿੰਘ ਹਨ, ਹਜ਼ੂਰ ਸਾਹਿਬ ਰਹਿੰਦੇ, ਮੈਂ ਪਹਿਲਾਂ ਵੀ ਬੇਨਤੀ ਕੀਤੀ, ਉਹ ਜਿਹੜੇ ਭੇਜੇ ਸੀ ਉਹਨਾਂ ਦੀ ਸੇਵਾ ਤੋਂ ਨਿਜ਼ਾਮ ਇੰਨਾ ਖੁਸ਼ ਹੋਇਆ, ਪ੍ਰਬੰਧ ਇੰਨਾ ਸੋਹਣਾ ਉਹਨਾਂ ਨੇ ਕੀਤਾ, ਕਿਉਂਕਿ ਉੱਥੇ ਜਿਹੜੇ ਹਿੰਦੂ ਸੀਗੇ ਨਾ, ਗੜੀਆਂ ਵਾਲੇ ਕਹਿੰਦੇ ਸੀ ਉਹਨਾਂ ਨੂੰ, ਛੋਟੀਆਂ ਛੋਟੀਆਂ ਗੜੀਆਂ ਵਾਲੇ, ਉਹਨਾਂ ਨੇ ਨਿਜ਼ਾਮ ਦਾ ਰਾਜ ਭਾਗ ਹਿਲਾ ਕੇ ਰੱਖ ਦਿੱਤਾ ਸੀ, ਬਾਗੀ ਹੋ ਗਏ ਸਨ। ਨਿਜ਼ਾਮ ਨੇ ਮਹਾਰਾਜਾ ਨੂੰ ਬੇਨਤੀ ਕੀਤੀ ਮੇਰੀ ਮਦਦ ਕਰੋ, ਅਤੇ ਸ਼ੇਰੇ ਪੰਜਾਬ ਨੇ ਉਹਨਾਂ ਗੜੀਆਂ ਵਾਲਿਆਂ ਨੂੰ ਕਾਬੂ ਕਰਨ ਲਈ ਸਿੰਘਾਂ ਦੀ ਫੌਜ ਸਰਦਾਰ ਚੰਦਾ ਸਿੰਘ ਦੇ ਰਾਹੀਂ ਭੇਜੀ ਸੀ। ਉਹ ਸਾਰੀ ਫੌਜ ਨੇ ਜਾ ਕੇ ਉਹ ਸਿਸਟਮ ਠੀਕ ਕਰ ਦਿੱਤਾ, ਅਤੇ ਨਿਜ਼ਾਮ ਨੇ ਮਹਾਰਾਜੇ ਵਾਸਤੇ ਬਹੁਤ ਕੀਮਤੀ ਇੱਕ ਚੰਦੋਆ, ਜਿਹਦੇ 2,00,000 ਕਰੋੜਾਂ ਦੀ ਲਾਗਤ ਸੀਗੀ, ਉਹ ਹੀਰੇ ਮੋਤੀ ਜੜਿਆ ਹੋਇਆ ਤੋਹਫੇ ਵਜੋਂ ਭੇਜਿਆ। ਰਾਮ ਬਾਗ ਦੇ ਵਿੱਚ ਚੰਦੋਆ ਲੱਗਾ, ਸ਼ੇਰੇ ਪੰਜਾਬ ਜੀ ਥੱਲੇ ਜਾ ਕੇ ਬੈਠੇ, ਉੱਤੇ ਨਿਗਾਹ ਪਈ, ਭੱਜ ਕੇ ਬਾਹਰ ਆ ਗਏ, ਕਹਿਣ ਲੱਗੇ ਚੰਦੋਆ ਕਿੱਥੋਂ ਆਇਆ? ਨੌਕਰ ਡਰ ਗਏ, ਸੇਵਾਦਾਰ ਡਰ ਗਏ ਵੀ ਚੰਦੋਏ 'ਚ ਕੋਈ ਗਲਤੀ ਰਹਿ ਗਈ। ਕਹਿਣ ਲੱਗੇ ਸਰਕਾਰ ਕੋਈ ਗਲਤ ਹੈ? ਕਹਿੰਦੇ ਨਹੀਂ ਗਲਤ ਨਹੀਂ, ਇਹ ਇੰਨਾ ਕੀਮਤੀ ਹੈ ਵੀ ਮੇਰੇ ਸਿਰ 'ਤੇ ਨਹੀਂ ਲੱਗਣ ਵਾਲਾ, ਇਹ ਗੁਰੂ ਰਾਮਦਾਸ ਦੇ ਦਰਬਾਰ 'ਚ ਹੋਣਾ ਚਾਹੀਦਾ ਸੀ, ਤੁਸੀਂ ਮੇਰੇ ਕਿਉਂ ਲਾਇਆ? ਉਤਾਰ ਕੇ ਭੇਜੋ ਉੱਥੇ। ਜਦੋਂ ਦਰਬਾਰ ਸਾਹਿਬ ਭੇਜਿਆ ਗਿਆ, ਬਾਬਾ ਫੂਲਾ ਸਿੰਘ ਜੀ, ਗਿਆਨੀ ਸੰਤ ਸਿੰਘ ਜੀ ਕਹਿਣ ਲੱਗੇ, ਜਿਹੜਾ ਕਿਸੇ ਵਿਅਕਤੀ 'ਤੇ ਇੱਕ ਵਾਰੀ ਕੋਈ ਕੱਪੜਾ ਜਾਂ ਸਰੋਪਾ ਜਾਂ ਕੋਈ ਚੰਦੋਆ ਚੜ੍ਹ ਜਾਵੇ, ਉਹ ਦੁਬਾਰਾ ਸਤਿਗੁਰੂ ਸਾਹਿਬ ਜੀ 'ਤੇ ਨਹੀਂ ਚੜ੍ਹ ਸਕਦਾ, ਪਰ ਤੁਹਾਡੀ ਭੇਟਾ ਤੋਸ਼ੇਖਾਨੇ 'ਚ ਸਾਂਭ ਕੇ ਰੱਖੀ ਜਾ ਸਕਦੀ ਹੈ। ਅੱਜ ਤੱਕ ਸਾਂਭ ਕੇ ਰੱਖਿਆ ਸੀ, 84 ਵੇਲੇ ਉਹ ਵੀ ਅੱਗ ਦੀ ਭੇਟ ਹੋ ਗਿਆ। ਇਹੋ ਜਿਹਾ ਮਹਾਰਾਜਾ ਰਣਜੀਤ ਸਿੰਘ, ਸ਼ੇਰੇ ਪੰਜਾਬ ਗੁਣਾਂ ਦਾ ਭੰਡਾਰਾ। ਸਾਧ ਸੰਗਤ ਜੀ, ਇਹ ਨਹੀਂ ਵੀ ਇਕੱਲਾ ਸਿੱਖਾਂ ਦਾ ਸੀ, ਇੱਕ ਮੁਸਲਮਾਨ ਫਕੀਰ ਨੇ, ਲਿਖਾਰੀ ਨੇ ਕੁਰਾਨ ਸ਼ਰੀਫ ਸੋਨੇ ਨਾਲ ਲਿਖਿਆ, ਬੜਾ ਕੀਮਤੀ ਕੁਰਾਨ, ਸੁਨਹਿਰੀ ਲਿਖਾਈ ਵਿੱਚ, ਸੁਨਹਿਰੀ ਸਿਆਹੀ ਦੇ ਨਾਲ ਲਿਖਿਆ, ਸੋਨੇ ਦਾ, ਕਾਲੇ ਕਾਗਜ਼ ਦੇ ਉੱਤੇ। ਉਹ ਉਹਦਾ ਦੀਆਂ ਕੁਝ ਪੋਥੀਆਂ ਮਿਲਦੀਆਂ, ਪੁਰਾਣੇ ਸਿੰਘਾਂ ਦੀਆਂ ਲਿਖੀਆਂ, ਬੜਾ ਮਹਿੰਗਾ ਸੌਦਾ ਹੁੰਦਾ ਉਹ ਕੁਰਾਨ ਵੀ ਮਿਲਦੀ, ਉਹ ਕੁਰਾਨ ਸੁਨਹਿਰੀ ਲਿਖਿਆ, ਬੜਾ ਸੁੰਦਰ, ਪਰ ਉਹ ਲਿਖਾਰੀ ਉਦਾਸ ਹੋ ਗਿਆ ਕਿ ਸਿੱਖਾਂ ਦਾ ਰਾਜ ਆ ਗਿਆ। ਕਹਿੰਦੇ ਹੁਣ ਇਹਦੀ ਕਦਰ ਨਹੀਂ ਪੈਣੀ, ਜੇ ਕੋਈ ਮੁਸਲਮਾਨ ਨਵਾਬ ਕੋਈ ਖਾਨ ਹੁੰਦਾ ਇਹਦਾ ਮੁੱਲ ਦਿੰਦਾ। ਸ਼ੇਰੇ ਪੰਜਾਬ ਨੂੰ ਫਕੀਰ ਨੂਰਉਦੀਨ ਜੀ ਨੇ ਦੱਸੀ ਗੱਲ, ਕਹਿਣ ਲੱਗੇ ਖਜ਼ਾਨੇ 'ਚੋਂ ਜਿੰਨੀ ਮਾਇਆ ਚੁੱਕ ਲਓ ਅਤੇ ਉਹਦੇ ਘਰ ਚੱਲੋ। ਘਰੋਂ ਮਾਇਆ ਲੈ ਕੇ ਆਪ ਗਏ ਸੀਗੇ ਅਤੇ ਉਸ ਮੁਸਲਮਾਨ ਨੂੰ, ਲਿਖਾਰੀ ਨੂੰ ਮਾਇਆ ਦੇ ਕੇ ਉਹ ਪਵਿੱਤਰ ਕੁਰਾਨ ਲਿਆਂਦਾ। ਕਹਿਣ ਲੱਗੇ ਇਹ ਰਾਜ ਇਕੱਲਾ ਸਿੱਖਾਂ ਦਾ ਨਹੀਂ, ਇਹ ਹਰ ਇਨਸਾਨ ਅਤੇ ਹਰ ਧਰਮ ਦੀ ਇੱਜ਼ਤ ਕਰਦਾ। ਇਹੋ ਜਿਹਾ ਮਹਾਰਾਜਾ ਰਣਜੀਤ ਸਿੰਘ ਸ਼ੇਰੇ ਪੰਜਾਬ ਸੀ। ਕਾਸ਼ੀ ਦੇ ਵਿਸ਼ਵਨਾਥ ਮੰਦਰ ਨੂੰ ਔਰੰਗਜ਼ੇਬ ਨੇ ਢਾ ਦਿੱਤਾ ਸੀ, ਉਸ ਮੰਦਰ ਦੇ ਦੁਬਾਰਾ ਉਸਾਰੀ ਹੋਈ, ਜਿੰਨਾ ਸੋਨਾ ਲੱਗਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਦਿੱਤਾ। ਉੱਥੇ ਜਾ ਕੇ ਪੜ੍ਹ ਲਓ, ਉੱਤੇ ਲਿਖਿਆ ਹੋਇਆ ਕਿ ਸੋਨੇ ਦੀ ਸੇਵਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਸਾਹਿਬ ਨੇ ਕਰਾਈ। ਸੋ ਸਾਧ ਸੰਗਤ ਜੀ, ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਨੂੰ ਹੀਰਿਆਂ ਮੋਤੀਆਂ ਨਾਲ, ਸੋਨੇ ਨਾਲ ਸ਼ਿੰਗਾਰ ਦਿੱਤਾ, ਖਾਲਸੇ ਦੀ ਸ਼ਾਨ ਸਾਰੀ ਦੁਨੀਆ ਵਿੱਚ ਇਹੋ ਜਿਹਾ ਬਾਦਸ਼ਾਹ ਹਿੰਦੂ ਮੁਸਲਮਾਨ ਸਿੱਖ ਈਸਾਈ ਹਰ ਧਰਮ ਦਾ ਸਤਿਕਾਰ ਕਰੇ। ਸਾਧ ਸੰਗਤ ਜੀ, ਉਹ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਆਪਾਂ ਬਰਸੀ ਮਨਾ ਰਹੇ ਹਾਂ। ਬਾਬਾ ਬੰਦਾ ਸਿੰਘ ਜੀ ਬਹਾਦਰ ਦਾ ਸ਼ਹੀਦੀ ਦਿਹਾੜਾ, ਉਹਨਾਂ ਦੇ ਪਾਏ ਪੂਰਨਿਆਂ 'ਤੇ ਚੱਲੀਏ। ਜਿਹੜੀ ਗੱਲ ਰਣਜੀਤ ਸਿੰਘ ਨੇ ਕਹੀ ਸੀ, ਸਿੰਘੋ ਇਤਫਾਕ ਦੀ ਗੰਢ ਨਾ ਖੁੱਲ੍ਹਣ ਦੇ। ਅਜੇ ਜੇ ਬਾਬਾ ਬੰਦਾ ਸਿੰਘ ਜੀ ਹੋਰਾਂ ਦਾ ਰਾਜ ਗਿਆ ਨਾ, ਅਤੇ ਉਹ ਵੀ ਸਾਡੀ ਬੇਇਤਫਾਕੀ ਕਰਕੇ ਗਿਆ, ਅਤੇ ਜਿਹੜਾ ਸ਼ੇਰੇ ਪੰਜਾਬ ਦੇ ਖਾਲਸੇ ਦਾ ਰਾਜ ਗਿਆ, ਇਹ ਵੀ ਸਾਡੀ ਬੇਇਤਫਾਕੀ ਕਰਕੇ ਗਿਆ। ਅੱਜ ਵੀ ਖੁਆਰ ਹੋ ਰਹੇ ਹਾਂ ਅਤੇ ਬੇਇਤਫਾਕੀ ਕਰਕੇ ਹੋ ਰਹੇ ਹਾਂ। ਗੁਰੂ ਕਿਰਪਾ ਕਰੇ ਬੇਇਤਫਾਕੀ ਸਾਡੇ 'ਚ ਨਾ ਪਵੇ, ਏਕਤਾ ਦੀ ਲੜੀ 'ਚ ਪਰੋਏ ਜਾਈਏ, ਦੇਖ ਦੇਖ ਸਾਡੀ ਫਤਿਹ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।